ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
अपनी कम्युनिटी का सब तो बड़ा, बढ़िया क्वालिटी वाला, सब तो पुराना सोडी फर्नीचर हर घर की पहचान बन चुकी है।
वो फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए, सारे घर का फर्नीचर बढ़िया क्वालिटी डिस्काउंटेड प्राइस से मिल जाता सोडी फर्नीचर तो। 3 साल ले नो ब्याज।
142 कैनेडी रोड, ब्रैम्पटन। 9058747171।
Good morning, everyone. You're listening to WTOR 770 AM, your trusted source for news and information. Here comes your host, Ramanjeet Sidhu, with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਦੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਪਾਕਿਸਤਾਨ ਬਾਰੇ ਗੱਲਬਾਤ ਕਰਾਂਗੇ। ਪਾਕਿਸਤਾਨ ਤੋਂ ਅਜੇ ਵੀ ਸਰਕਾਰ ਬਣਨ ਨੂੰ ਲੈ ਕੇ ਬੜੀ ਕਿਸਮ ਦੀ ਕਵਾਇਦ ਹੋ ਰਹੀ ਹੈ, ਬੜੀਆਂ ਖਬਰਾਂ ਆ ਰਹੀਆਂ ਨੇ ਇਸ ਵੀਕਐਂਡ ਦੇ ਦੌਰਾਨ। ਰਾਵਲਪਿੰਡੀ ਦੀ ਖਬਰ ਬੜੀ ਇੰਟਰਸਟਿੰਗ ਰਹੀ, ਤੇ ਦੂਜੇ ਪਾਸੇ ਅੱਜ ਇਹ ਵੀ ਪਤਾ ਲੱਗਿਆ ਕਿ PTI ਨੇ ਵੀ ਇਕ ਸਮਝੌਤੇ ਦੀ ਗੱਲ ਅੱਗੇ ਤੋਰੀ ਹੈ। ਇਕ ਕਾਨਫਰੰਸ ਮੈਂ ਸੁਣ ਰਿਹਾ ਸੀ, ਪਰ ਇਸੇ ਦੌਰਾਨ ਫਿਰ ਸਾਨੂੰ ਕੁਝ ਇਧਰ ਵੀ ਤਕਨੀਕੀ ਸਮੱਸਿਆਵਾਂ ਆ ਗਈਆਂ, ਜਿਹਦੇ ਕਰਕੇ ਥੋੜਾ ਜਿਹਾ ਪ੍ਰੋਗਰਾਮ ਬਦਲਵੇਂ ਤਰੀਕੇ ਨਾਲ ਕਰਨਾ ਪਿਆ। ਬਟ ਯੂ ਬੇਅਰ ਵਿਦ ਅਸ, ਆਈ ਐਮ ਸੋ ਗ੍ਰੇਟਫੁਲ। ਤੇ ਹੁਣ ਅਲੀ ਖਾਨ ਸਾਹਿਬ ਸਾਡੇ ਨਾਲ ਪਾਕਿਸਤਾਨ ਤੋਂ ਜੁੜੇ ਨੇ, ਅਸੀਂ ਉਨ੍ਹਾਂ ਨਾਲ ਗੱਲਬਾਤ ਕਰਾਂਗੇ। ਸਾਡੇ ਸਟੂਡੀਓ ਦਾ ਨੰਬਰ ਹੈ ਜੀ 416-620-1778 416-620-1778। ਤੁਸੀਂ ਸਟੂਡੀਓ ਦੇ ਨੰਬਰ ਤੇ ਵੀ ਆਪਣਾ ਸਵਾਲ ਛੱਡ ਸਕਦੇ ਹੋ, ਅਸੀਂ ਤੁਹਾਡੇ ਸਵਾਲਾਂ ਨੂੰ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਕਰ ਸਕਦੇ ਹਾਂ, ਸਿੱਧੀ ਕਾਲ ਵੀ ਸਾਨੂੰ ਕਰ ਸਕਦੇ ਹੋ। ਤੇ ਖਾਨ ਸਾਹਿਬ, ਆਪਕਾ ਖੁਸ਼ ਆਮਦੀਦ ਬੋਲਤੇ ਹਾਂ ਜੀ, ਅਸਲਾਮ ਅਲੈਕਮ।
ਵਾਲੇਕੁਮ ਅਸਲਾਮ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ
ਜੀ। ਸਰ ਜੀ, ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਕੇ ਉਪਰ ਵੀ ਸਵਾਲ ਬੜਾ ਆ ਗਿਆ, ਕਿਉਂਕਿ ਐਸੀ ਬਾਤੇ ਤੋਂ ਖੈਰ ਸ਼ੁਰੂ ਸੇ ਹੀ ਆ ਰਹੀ ਥੀ ਕਿ ਕੁਛ ਨਾ ਕੁਛ ਗੜਬੜੀ ਕਹੀਂ ਨਾ ਕਹੀਂ ਕੀ ਗਈ ਹੈ। ਤੋ ਇੱਕ ਕਮਿਸ਼ਨਰ ਹੈ ਜੋ ਰਾਵਲਪਿੰਡੀ ਸੇ, ਲਿਆਕਤ ਅਲੀ ਚੱਠਾ ਸਾਹਿਬ, ਤੋ ਉਨ੍ਹੋਂਨੇ ਕਾਫੀ ਖੁਲਾਸੇ ਕਰ ਦਿੱਤੇ ਸੰਡੇ ਕੋ, ਤੋ ਬੜੇ ਹੈਰਾਨੀ ਵਾਲੀ ਬਾਤ ਥੀ, ਬੜਾ ਉਸਸੇ ਮਾਹੌਲ ਗਰਮਰਾ ਗਿਆ। ਤੋ ਅਬ ਕਿਆ ਹੈ ਉਸਕਾ ਸੂਰਤ ਹਾਲਾਤ, ਪਹਿਲੇ ਤੋ ਉਸੀ ਕੀ ਬਾਤ ਕਰੇਂ, ਕਿਉਂਕਿ ਅਗਰ ECP ਕੇ ਉਪਰ ਹੀ ਸ਼ੱਕ ਹੋ ਗਿਆ ਤੋ ਬਾਕੀ ਬਾਤੇ ਤੋ ਫਿਰ ਬਾਅਦ ਮੇਂ ਕਰੇਂਗੇ ਕਿ ਕੌਨ ਸੀ ਸਰਕਾਰ ਬਨੇਗੀ, ਕੌਨ ਇਹ ਵੋਟੇ ਕਿਤਨੀ ਵੈਲਿਡ ਹੈ। ਹਾਂਜੀ ਸਰ।
अच्छा जी, इस तरह है कि ये जो चट्टा साहब ने जो खुलासे किए हैं, उन्होंने जो इंकशाफात जो उन्होंने किए हैं ना, तो वो उसके ऊपर तो तरदीद है, उसके ऊपर तो इलेक्शन कमीशन ने भी उसकी जाहिर सी बातें डिनाई कर दी उस चीज को। उसके नीचे जो DROs थे ना, वो खुद तो रिटर्निंग अफसर थे, कमिश्नर रावलपिंडी थे, उसके अंडर पर तकरीबन मेरे ख्याल में कोई 12 DROs थे, डिस्ट्रिक्ट रिटर्निंग ऑफिसर्स के उनके, तो उन्होंने एक जगह पे बैठकर नया जो कमिश्नर रावलपिंडी आया था उनके साथ बैठकर उन्होंने उन एलिगेशंस को, सबके सब एलिगेशंस को डिनाई कर दिया है। अब इसमें थोड़ा सा ये भी हो सकता है कि ये थोड़ी सी मतलब मुख्तलिफ किस्म की चीजें इसमें से है। अगर दिल अगर सच्ची बात बोली जाए तो ये भी हो सकता है कि लोगों का ये ख्याल है, जो मतलब काबिल लोग हैं उनका ये ख्याल है कि चूंकि PMLN नवाज शरीफ की पार्टी पर बहुत ज्यादा दबाव है, बहुत ज्यादा दबाव है कि भाई आप लोगों के पास तो मैंडेट है नहीं बेसिकली, ठीक हो गया, क्योंकि 75 सीटों के साथ तो वो हुकूमत बनाएगी तो वो तो एक मेजोरिटी नहीं, वो तो एक माइनॉरिटी हुकूमत होगी। डिसीजन लेने का मैंडेट उनके पास नहीं है, गवर्नमेंट में बैठने का मैंडेट उनके पास नहीं है, लेकिन वो गवर्नमेंट बना रही है और वो कहा जा रहा है सुना जा रहा है कि ये शायद, और वो खुद भी थोड़ा सा स्टेप बैक कर चुकी है कि भाई हमें माफ कर दो, हमने नहीं बैठना हुकूमत में, क्योंकि उनके लिए भी कोई मतलब पॉलिटिकल सुइसाइड होगा हुकूमत में बैठना। PMLN के लिए, यानी PMLN पाकिस्तान मुस्लिम लीग नवाज के लिए पॉलिटिकल सुइसाइड होगा। उनको सबको ये पता है कि हमें नहीं करना चाहिए, लेकिन फिर भी वो जबरदस्ती उनसे करवाए, उनको बिठाया जा रहा है उसमें। तो इस जो कमिश्नर साहब ने जो खुलासे किए हैं, तो कमिश्नर साहब के खुलासे को लोग इसी तरह नजर से भी देख रहे हैं कि भाई یہ پی ایم این این کے لیے ایک وارننگ سمجھی جا رہی ہے کہ تقریباً میرے خیال میں کوئی 12 MNAs 12 قومی اسمبلی یعنی نیشنل اسمبلی کے 12 MNAs اس کمشنر راولپنڈی کے انڈر الیکٹ ہو چکے ہیں. ان 12 میں سے 11 جو کینڈیڈیٹس تھی وہ صرف اور صرف پی ایم ایل این کے لوگ ہیں الیکٹ. تو اس کا مطلب یہ ہے کہ جو اگر داندھی کی اگر اس چیز کو سچی مانی, اگر کمشنر صاحب کی بات کو سچ مانا جاتا ہے, تو اس کا مطلب ہے کہ ان 11 سیٹوں کے اوپر پی ایم ایل این کے لیے داندھی کروائی گئی یا پی ایم ایل این نے داندھی خود کی. ٹھیک ہو گیا. تو شاید اسٹیبلشمنٹ کا تھوڑا سا پریشر کہا جا رہا ہے کہ یار شاید یہ ان کو زبردستی بٹانے کے لیے یہ ٹیکٹس استعمال کیے جا رہے ہیں کہ بھئی اگر آپ نے کوئی چو چرا کی تو ہم آپ کو اس طرح. تو ایک کمشنر راولپنڈی صاحب کا ایمان جا گیا ایک دم سے آؤٹ آف نو ویئر, ان کا ایمان جا گیا, ان کا ضمیر جا گیا. اس طرح اگر ہم نے فیصلہ باد کی کسی کمشنر کا ایمان جگایا یا اگر ہم نے کسی اور لاہور کے کمشنر کا اگر ہم نے ایمان جگایا ضمیر جگایا تو پھر تو آپ کی سیٹیں اور بھی زیادہ کم ہو جائے گی. تو اب سننے میں یہ آ رہا ہے کہ مطلب وہ اب وہ کمر کس لی انہوں نے حکومت میں بیٹھنے کے لیے. تو کمشنر صاحب کے خلاصے کو بہت مطلب گول مٹول کر کے لیے جا رہے. اچھا اب ان کے ساتھ جو آر پی او تھا ریجنل پولیس آفیسر جو تھا ان کے ساتھ نا, ظاہر سی بات ہے ایک یہ ڈویژنل سیٹس ہیں نا, یہ ڈویژنل بیوروکریسی ہے یہ. تو یہ ایک ڈویژن کا ہیڈ جو ہوتا ہے وہ کمشنر راولپنڈی ڈویژن کا ہیڈ ہے, پولیس میں ڈویژن کا جو ہیڈ ہے وہ ریجنل پولیس آفیسر ہے. ایک نے تو خلاصے کر کے ریزائن کر دیا, دوسرا سوشل میڈیا کی حد تک یہ بات ہے, یہ اب یہ اتھینٹیسٹی اس کا مجھے 100% نہیں ہے, لیکن جو آر پی او صاحب تھے ریجنل پولیس آفیسر یعنی ڈی آئی جی لیول کا بندہ وہ بھی طویل چھٹی پر چلے گئے ہیں. تو یہ تھوڑی سی چیزیں ہیں کہ جن کو مطلب کوئی سمجھ نہیں آ رہی ہے کہ یہ بیسیکلی سچویشن کیا ہے. اب اس کے ساتھ کچھ اور بھی لنکس کے ساتھ جڑے جا رہے ہیں یہ جو چٹا صاحب نے جو خلاصے کیے ہیں, لیکن بڑی بات یہی ہے جو میں نے ابھی آپ کو عرض کر دی ہے.
رائٹ. اچھا انہوں نے تو بڑا مطلب کہ ایک تو چیز آپ نے یہ بھی کہی, ابھی چلو کچھ باتوں کو سچ نہ بھی کوئی مانے, ٹھیک ہے نا, اتنا بڑا خلاصہ کسی نے کیا ہے تو جھٹلانے والے بھی کافی طاقتور لوگ ہیں. اسٹیبلشمنٹ کی بھی بات ہے, اسٹیبلشمنٹ ظاہرہ طور پر اسی کے ساتھ تو نہیں کھڑی ہوگی جس بندے نے اتنی بات کہی ہے چٹھا صاحب نے. تو انہوں نے بھی تو اپنے آپ کو کافی بڑے جوکھم میں ڈال لیا, کیونکہ یہ تو انٹرنیشنل لیول کی خبر بھی بن گئی, لیکن اس کے جو نتیجات ہیں وہ تو لوکل لیول پہ اگر سہن کرنے کی بات ہوگی تو مجھے بڑا مشکل دکھائی دے رہا ہے یسین, کہ یہ بندہ کیسے ٹک پائے گا. مطلب کہ اپنے آپ کو محفوظ رکھنے کی بات بھی انہوں نے سب کچھ داؤ پہ لگا کے اتنی بڑی بات بول دی کہ اس کو پروف کرنے کے لیے, اور اسپیشلی جب ہم سسٹم میں دیکھتے ہیں کہ اتنا کچھ دھاندلیاں ہو سکتی ہیں, تو سر یہ تو مطلب کہ مجھے لگتا ہے انہوں نے اپنے آپ کو بہت بڑی مصیبت میں ڈال لیا. ہاں جی.
اچھا اب یہ ہے کہ میں نے تو ایک تو یہ آپ کو میں نے ایک تصویر کا ایک رخ تو میں نے آپ کو بیان کر دیا پہلے جواب میں, دوسرا رخ یہ جو آپ نے بات کی نا کہ اپنے لیے, سر یہ جو آدمی ہے نا اس آدمی کی یہ 13 مارچ کو 13th of March وہ یہ جو بندہ تھا نا یہ جو چٹا صاحب تھے یہ ریٹائر ہونے لگے تھے, یہ ریٹائر ہو رہے ہیں 60 سال کے اوپر. ہمارے یہاں ادھر پاکستان میں بندہ 60 سال کے اوپر ریٹائر ہو جاتا ہے.
ٹھیک ہے جی.
ٹھیک ہو گیا. سروسز سے تو یہ بندہ 60 سال کا پورا ہو جانا تھا انہوں نے 13 مارچ.
مطلب
اب 13 مارچ آج 19 تاریخ ہے, مطلب تقریباً کوئی 24-22 دن بعد.
ٹھیک ہے جی.
20-22 دن بعد انہیں صاحب نے ریٹائر ہو جانا تھا. اچھا اب ان کی ریٹائرمنٹ سے ظاہر سی بات ہے انہوں نے مطلب ان کا جو کریئر انہوں نے اپنے کریئر کو برباد کر دیا نا, کہ مطلب ابھی ان کو کروڑوں روپے کا پینشن ملنا تھا انہوں نے, لاکھوں روپے کا ان کا مہینے کا پینشن ان کو ملنا تھا, گھر ملنا تھا, پلاٹ ملنا تھا, نوکر چاکر سب کچھ, مطلب ایک 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 سیکٹری گریڈ وائز کا بندہ ریٹائر ہو رہا ہے نا, تو ایک چیز بہت بڑی توپ ہو رہی ہے. اب انہوں نے اور وہ جسٹ 20 دن پہلے انہوں نے یہ خودکشی سمجھے کی کر لی. تو ان کی یہ جو ہے نا ان کو اتنا دل کس نے دے دیا. اب ظاہر سے پہلے سرکاری افسر اتنا سرکاری آپ کے پاس بھی سرکاری افسران اتنے
دلیر نہیں ہوتے,
مطلب اتنے بڑے نہیں ہوتے ہیں نا.
نہیں, وہ تو نوکری بچاتے ہیں, اپنی نوکری کرتے ہیں.
ایگزیکٹلی. مطلب ہم بھی تو ادھر بیٹھے ہوئے ہیں نا, ہم بیٹھے ہوئے ہیں, ہم دیکھ رہے ہیں, ہم कमिश्नर को देख रहे हैं, हम एक असिस्टेंट डायरेक्टर, हम क्लर्क को देख रहे हैं। तो इतने बड़े लेवल पे इस तरह की इस मौके पे उनकी रिटायरमेंट को जस्ट 20-22 दिन हुए हैं, उन्होंने ये कदम क्यों उठाया? नंबर एक। नंबर सेकंड ये है कि मतलब किसी की श्योरिटी हो चुकी, अब ये जमीर की आवाज़ असर ये नहीं हो सकती, ठीक हो गया। अब जमीर जाग भी तो 8 दिन बाद जमीर जाग गया उस दिन जो,
हाँ हाँ।
तो ये है कि अच्छा, अब उन्होंने डायरेक्ट उन्होंने उनको जाहिर सी बात है उनकी डीब्रीफिंग हो चुकी होंगी, हुई होंगी, हो रही होंगी, और उन्होंने शायद कोई डिनाइल शिनाइल का भी शायद कोई हो जाए, लेकिन ये है कि और वो क्या उसको बोलते हैं, वो अब इस वक्त वो जेल में है। तो उन्होंने अपने अच्छा उनका जो पीएस था कोई मुश्ताक साहब उसका नाम था, कोई पीएस उनके जो प्राइवेट सेक्रेटरी जो उनके हैं उनके ऊपर भी मतलब ये रखा चुका है, उनके ऊपर भी चापे पड़ रहे हैं कि भाई ये क्या, क्योंकि वो आपकी बात सही है कि ये इंटरनेशनल लेवल की एक न्यूज बन चुकी है, और तकरीबन अगर 12 पिंडी जैसे इलाके में इस तरह की दंडी के बारे में अगर कमिश्नर रावलपिंडी बात करें तो वो तो मामूली बात नहीं होती है। लेकिन ये सिंगल डायमेंशनल चीज भी नहीं है, मतलब उसको एक ही नजर से देखा जाए, इसकी बहुत सारी अतराफ है और हर तरफ से इसको देखा जा रहा है और मुख्तलिफ किस्म की कैलकुलेशन हो रही है। लेकिन एक चीज तो है कि उसका जो है ये थोड़ा सा कहते हैं सुनने में आ रहा है कि ये थोड़ा सा नाराज भी है अपने एस्टेब्लिशमेंट की, जो हमारा डिवीजन है ना एस्टेब्लिशमेंट डिवीजन, इसमें ये जो अफसरान की जो वो होती है प्रमोशन और डिमोशन और उस तरह की जो चीजें होती है ना, उस पे इनको थोड़ी मसली मसाइल थी, क्योंकि ये ग्रेड 22 का लेवल का बंदा इसको होना चाहिए था। अभी ये सिर्फ या ग्रेड 20 में है या 21 में है, इसको 22 अभी तक मिला नहीं है और इन्होंने रिटायरमेंट की बिल्कुल पास भी जा चुका है। तो ऐसे इनके पर्सनल भी इशूज हो सकते हैं और ये दो इशूज मेरे को तकरीबन 3-4 इसके डायमेंशन है, इसके ऊपर लोग देख रहे हैं सोच रहे हैं।
खान साहब, कई बार ऐसा भी होता है कि सियासत में तो देखिए बहुत बड़ी बड़ी बातें हो जाती हैं, है ना, एक उलट फेर जिसे बोलते हैं हम, कि कोई पता नहीं हवा कैसी हो, कुछ ऐसी गुंजाइश तो नहीं है कि जितना फतवा इमरान खान की पीटीआई को मिला तो उसको दबाने की कोशिश जो इंटरनेशनल लेवल पे एक्सपोज भी हो रही है कि मतलब कि जबरदस्ती एक सरकार बनाई जा रही है अक्सरियत को, मतलब कि जो मेजोरिटी वोट है उसको डिनाई करते हुए, तो क्या ये ऐसा तो नहीं कहीं अंदर से या इस्टेब्लिशमेंट या कुछ और ऐसा जोड़ तोड़ हो कि इमरान खान की हवा मजबूत हो रही हो, कहीं उनको लगा कि भाई ये इमरान खान अगर प्राइम मिनिस्टर बन जाता है ये बातें एक्सपोज होकर सामने आती हैं तो नेचुरली उनके हक में जाएगी, कोई ये तो नहीं है कि इन्होंने कोई पासा बदला हो ईसीपी को अगर चट्ठा साहब को लेके चले, कि हो सकता है उनको लगे कि नवाज वाले पलड़े में तो कुछ होगा नहीं अगर इमरान के हक में बोले, क्योंकि अभी जो मैं डॉन में देख रहा हूं कि पीटीआई से जो फैसल जावेद है वो पता नहीं, मुझे उनके बारे में ज्यादा नॉलेज नहीं थी, ही री अपियर्स आफ्टर मंथ्स इन हाइडिंग सेज इमरान टू कॉन्टेस्ट इलेक्शंस फ्रॉम मियांवाली, तो क्या ये कुछ ऐसा सीन सून तो नहीं है कि बड़े तौर पे इमरान के हक में ही कुछ जा रहा हो, फेवर में जा रही हो बात?
सर वैसे ये जो अब हमारे इधर पश्तों में कहावत है कि दिल को दिल से हरा होती है, अभी जो आपने फैसल जावेद का जवाब कर लिया ना,
हाँ।
तो ये चीजें मैं देख रहा हूँ अभी, मतलब राइट नाउ आई एम सीइंग लाइक इट। तो फैसल जावेद ये आपकी बात 100% सही है। अच्छा, फैसल जावेद से पहले अगर आपको याद हो तो तकरीबन एक इलेक्शन से एक दिन पहले कमल शोजब भी उनका मास्टरमाइंड थी उसकी पीटीआई की, मतलब वो जो 9 मई मास्टरमाइंड तो ना कहेंगे लेकिन ये कि वो बड़ी बहुत ज्यादा वांटेड थी और उनके ऊपर भी पर्चे शर्चे थे और उनको मतलब हुकूमत को वो मतलूब थी। वो सुनने में आ रहा यार ये पता नहीं किसी अमेरिका में है, कोई स्कॉटलैंड में है, कोई कहता है कि स्पेन में है, कोई कहता है कि कहां पर है। आउट ऑफ नोवेयर शी अपीयर्स राइट बिफोर आवर इलेक्शंस।
हाँ जी,
अब कल इलेक्शन है, आज वो कहीं सी नमूदार हो गई।
हाँ।
अच्छा, आज ये जो दूसरा जो बंदा है क्या नाम है उसका जिसका आपने जिक्र कर
फैसल जावेद।
हाँ जी, फैसल जावेद आउट ऑफ नमूदार हो गया, सेनेटर है इस वक्त वैसे वो।
हाँ।
तो वो नमूदार हो गया। अच्छा, इसके अलावा कल नहीं और परसों रात को मेरे ख्याल में कल या परसों रात को इमरान इस्माइल इमरान इस्माइल जो पीटीआई के दौर के सिंध के गवर्नर रह चुके हैं, 5 साल वो सिंध के गवर्नर रह चुके हैं, और वो जब 9 मई का जब हुआ तो उन्होंने बाकायदा प्रेस कॉन्फ्रेंस कर ली और पीटीआई से लातालुकी का ऐलान कर दिया और इमरान खान के ऊपर लामतान भी कर दी। वो परसों रात को मीडिया में आ गया और उन्होंने अपने आप के ऊपर बुरा भला बोला और कहा कि मेरी जिंदगी की बड़ी मिस्टेक्स ये है कि मैं दबाव में आके मैंने पीटीआई छोड़ दी। ठीक हो गया, ये गवर्नर सिंध की मैं बात कर रहा हूँ, एक्स गवर्नर सिंध की मैं बात कर रहा हूँ। ठीक हो गया, तो ये जो आप जो बात कर रहे हैं ना, ये बात जाहिर सी बात है। अब अगर ये चीज इस पे ये आपका जो उसको क्या बोलते हैं, ये आपका बिल्कुल बुलज़ाई है, बिल्कुल ठीक है, आपकी बात सही है, आपका जो दिमाग के ऊपर जो आप ख्याल आप क्या आ रही है वो 110 मैं एग्री कर रहा हूँ, और मैं एग्री उसको इस तरह से कर रहा हूँ, आपकी बात बिल्कुल सही है कि ये हो सकता है। और ये क्यों हो सकता है, ये इसीलिए सर हो सकता है कि इस वक्त 75 कौमी असेंबली की 75 सीटें ये पाकिस्तान मुस्लिम लीग नवाज के साथ है जो हुकूमत बनानी जा रही है। ठीक हो गया, और 91 सीटें ये इस वक्त पीटीआई के साथ है जो कि अपोजिशन में बैठने जा रही है। ठीक, तो अगर एस्टैब्लिशमेंट है, एस्टैब्लिशमेंट पाकिस्तान ही की एस्टैब्लिशमेंट है ना, किसी युगंडा की एस्टैब्लिशमेंट तो नहीं है ना हमारी।
हाँ।
पाकिस्तान की एस्टैब्लिशमेंट पाकिस्तान ही की भलाई तो चाहती होगी ना। अब अगर एक बंदा है वो इमरान खान के साथ इमरान खान का शक्ल किसी को नहीं पसंद तो वो अपना इलाज कराए अगर किसी को इमरान खान की शक्ल नहीं पसंद, क्योंकि इमरान खान को अन्य सीटें बगैर किसी ब्रांड की, वो आपकी वजह आपने वैसी बात बोली थी कि
ब्रांड
अगर बगैर किसी भी निशान के इमरान खान को पाकिस्तानी अवाम ने 91 सीटें दी हुई है, तो हमारी एस्टैब्लिशमेंट ये सोचने में बिल्कुल हक बजाने वो कि यार हमें क्यों नहीं, इमरान खान कोई दुश्मन तो नहीं है ना हमारा, पॉलिटिकल अपोनेंट, अभी आके उनके साथ बात की जा सकती है, उनको दोबारा हम हुकूमत में मतलब अगर, तो इसीलिए वो सरतोड़ कोशिश वो लोग भी कर रहे हैं बाय द वे।
ठीक है जी,
पीटीआई वाली अपनी सरतोड़ कोशिश कर रहे हैं कि वो भी हुकूमत बनाए, क्योंकि ये जो आपकी वाली जो बात है ना, अब सुनी इत्तेहाद कौंसिल एक
उन्हीं पे आने वाला था, मैं अभी 4:30 इंडिया टाइम, आपके 3 बजे होंगे वहां के, तो मैं एक प्रेस कॉन्फ्रेंस देख रहा था जियो न्यूज पे जहां ये बैरिस्टर गोहार अली खान ने आज ऐलान किया कि उनकी पार्टी के जो इंडिपेंडेंट कैंडिडेट्स हैं जो जीते भी हैं इन द सेंटर पंजाब एंड खैबर पख्तूनवा, तो उन्होंने कहा कि दे वुड ज्वाइन राइट विंग पार्टी सुम्मी इतिहाद काउंसिल, ये उसके साथ पीटीआई के हक में जाने की उन्होंने बात कही और कुछ कह भी रहे थे कि अब तो 7 साल से हमारा पुराना रिश्ता है। तो इस कहानी को थोड़ा हमें समझाइए जो दूर बैठे बंदे हैं कि इसको कैसे ले कि इमरान के हक में भी बड़ा लोग आगे आ रहे हैं, खुलकर आगे आ रहे हैं, तो मतलब कहीं ना कहीं कुछ तवाजन बड़े लेवल पे बनते बिगड़ते होंगे, इसीलिए कुछ लोग इतनी बड़ी बड़ी बातें कर रहे हैं, इतने बड़े बड़े कुछ लोग नमूदार हो रहे हैं जैसे आप कह रहे हो। सो देर इज मोर टू कम, अभी तक सरकार बनने में तो बहुत कुछ आएगा मुझे लगता है जी।
सर एक चीज तो ये तो मतलब इसको लीव डिसाइड की मतलब पीएमएल सरकार बना रही है, ये तो तय है, इसको तो बस एक्साइड। अब पीटीआई का रोल क्या होगा उसके लिए, सर इस वक्त पीटीआई की तो चलिए 91 सीटें हैं, 91 उनकी सीट है, लेकिन वो सारे है। अब हमारे यहाँ ये होता है ना कि मतलब ये लोग अपने इन्हीं 91 लोगों के सपोर्ट से खवातीन की जो मखसूस नशिस्तें हैं, रिजर्व सीट्स फॉर वोमेन हो गई, रिजर्व सीट्स फॉर माइनॉरिटी हो गई, इस तरह की जो मखसूस नशिस्तें हैं ना उसके लिए ये लोग इस वक्त एलिजिबल नहीं है। ठीक है, क्योंकि ये आजाद है, वहदतुल मुस्लिमीन और सुनी इत्तेहाद कौंसिल का के साथ इल्हाक ये नहीं है, बेसिकली ये उनकी पार्टी के अंदर ये लोग खुद शामिल हो रहे हैं इनडायरेक्टली। ठीक हो गया, ये उनकी अब सपोज अगर वहदतुल मुस्लिमीन में ये लोग शामिल हो जाते हैं ना तो हुकूमत में आ जाते हैं ये लोग, सेंटर में अगर ये लोग हुकूमत में आ जाते हैं तो पूरी दुनिया में कोई भी ये नहीं कहेगा कि भाई हुकूमत पीटीआई की है, हुकूमत पीटीआई की थ्योरेटिकली हुकूमत पीटीआई की नहीं होगी, थ्योरेटिकली हुकूमत वहदतुल मुस्लिमीन की होगी। ठीक हो गया, और उसी पार्टी के अंदर, क्योंकि पीटीआई इस वक्त कोई पार्टी एज सच थ्योरेटिकली नहीं है, थ्योरेटिकली पीटीआई इस پارٹی نہیں ہے کیونکہ ان کے پاس انتخابی نشان نہیں ہے تو اس پارٹی کہاں سے آ گئی. اس وقت پی ٹی آئی ایز اے پارٹی, پی ٹی آئی ایز اے پارٹی پارلیمنٹ میں نہیں ہے, اس کا کوئی وجود نہیں ہے. پی ٹی آئی کی ورکرز ہیں لیکن وہ آزاد حیثیت میں بیٹھے ہیں.
بالکل,
وہ آزاد لوگ جو ہیں وہ آزاد لوگ چلے جائیں گی وحدت المسلمین میں چلے جائیں گی اور یا سنی اتحاد کونسل میں چلے جائیں گے, اتحاد کونسل میں نہیں وحدت المسلمین میں چلے جائیں گے. تو اسی طرح یہ لوگ اپنی جو تقریباً 15-20 سیٹیں ہیں ان کی, 15-20 اور مرکز کی سیٹیں ہیں, وہ یہ لوگ کلیم کر سکیں گے. کیسے کلیم کر سکیں گے؟ خواتین کی مخصوص نشست کلیم کر سکیں گے کیونکہ پھر پارٹی کلیم کر سکتی ہے. آزاد بندہ مخصوص نشست کلیم نہیں کر سکتا, آزاد بندہ پارٹی کلیم کرتی ہے. تو پارٹی کے ساتھ جب اتنی طاقت آ جائے گی ایک دم سے. اچھا, انٹرسٹنگ, آپ کو پتا ہے کہ اس وقت وحدت المسلمین کی کتنی سیٹیں ہیں قومی اسمبلی میں؟
ہاں جی بتائیں.
ایک
سیٹ پہ بندہ پاورفل پوزیشن میں آ سکتا ہے سارے انڈیپینڈنس کو لے کر.
تو سارے انڈیپینڈنٹ ہو تو وحدت المسلمین کی اس وقت جو پاور بن رہی ہے نا وہ 92 بن جائے گی. تو پھر 92 کو لے کر پھر یہ لوگ اپنی خواتین کی مخصوص نشستیں, جو دوسری والی مخصوص نشستیں, تیسری جو مخصوص نشستیں, سارے کے سارے کل ملا کر یہ تقریباً ان کی جو وہ کاؤنٹنگ ہے نا وہ میرے خیال میں کوئی 115-120 تک ہی پہنچ جائیں گے. یہ لوگ آرام سے پہنچ جائیں گے. تو یہ اتحاد نہیں ہے, یہ ان میں سے ضم ہونا ہے. یہ اتحاد بالکل اس کو نہ دیکھے, یہ اس میں سے مطلب شامل ہو رہے ہیں جو آزاد ارکان ہیں. اچھا, آپ کو ایک اور انٹرسٹنگ چیز,
ہاں جی سر,
ایک اور انٹرسٹنگ چیز, یہ آج کل ایون الیکشن کمیشن بھی جو ہمارے ہاں جو آزاد جو پرانے زمانے سے جو آزاد لوگ الیکشن لڑتے تھے جس کے پیچھے کوئی پارٹی سپورٹ نہیں کرتی تھی, ان کو انڈیپینڈنٹ آج کل بولا جا رہا ہے. اور فرام ڈے فرسٹ ان کو انڈیپینڈنٹ ہی بولا جاتا رہا ہے. ٹھیک ہو گیا, اس دفعہ صرف اس دفعہ ان کو عمران خان کی جو سپورٹڈ کینڈیڈیٹس جو الیکٹ ہو چکے ہیں ان کو آزاد بولا جا رہا ہے بجائے اس کے انڈیپینڈنٹ بولے. اردو میں بھی آزاد, انگریزی میں بھی آزاد.
ہاں جی,
یہ جو دوسرے والی 8 لوگ ہیں. تو کہنے کا مقصد یہ ہے کہ یہ لوگ, وہ اب کی بات تو جو پہلی والی بات ہے وہ تو بہت زبردست ہے کہ عمران خان کو شاید اور اللہ کرے کہ ایسا ہی ہو کیونکہ مینڈیٹ انہیں کے پاس ہے. مینڈیٹ سے کوئی ڈینائی اگر کرے گا تو وہ اپنا علاج کرائے کہیں پر, لوگوں نے عمران خان دیا ہوا ہے. تو اللہ کرے کہ اللہ آپ کی زبان مبارک کرے کہ اسٹیبلشمنٹ اب اس طرح اگر سوچ رہی ہے تو بہت اچھا سوچ رہی ہے کہ عمران خان کو تھوڑا سا مطلب لائم لائٹ میں لے کے آنے کی اگر ہو رہی ہے تو اچھی بات ہے.
اور دوسری بات یہ بھی ہے نا کہ جو طاقت ہے وہ تو ابھی بھی اسٹیبلشمنٹ کے ہاتھ ہی رہے گی نا, چاہے پرائم منسٹر کوئی بھی بن جائے. لیکن ابھی تو یہ لگ رہا ہے کہ چلو عوام ناراض ہو سکتی ہے تو اس کو لے آتے ہیں. تو اس کو عمران کو بھی تو پتہ ہی ہے نا کہ اب پہلے جتنا ووکل ہو کے تو میں نہیں چل پاؤں گا, پر بندہ کہتا ہے چلو یار تھوڑا میں بھی کمپرومائز کر لوں گا, میں ٹون ڈاؤن ہو جاتا ہوں, نکلوں تو صحیح نا کسی حالات سے بھی, دھیرے دھیرے آگے جا کے دیکھ لیں گے. جسے کہتے ہیں نا بھی روپے میں سے اگر 54 مل رہی ہے تو 54 نہیں تو چلو 5 پیسے بھی مل رہے ہیں, بٹ اسٹل اٹ از بیٹر ٹو ہیو نتھنگ. تو اس سے دھیرے دھیرے کرتے کرتے وہ قدم بڑھاتے بڑھاتے کہیں نہ کہیں کوئی پوزیشن آ بھی سکتی ہے.
سر صحیح کہہ رہے ہیں, لیکن یہ ہے کہ اس وقت جو عمران خان نے جو پوزیشن لی ہوئی ہے نا, عمران خان نے جو پوزیشن, عمران خان کو اپنی پوزیشن چھوڑنا ان کے لیے نقصان ہوگا.
ہاں یہ تو ہے,
ان کا نقصان ہوگا کیونکہ اچھا اسٹیبلشمنٹ کون ہے؟ اسٹیبلشمنٹ کسی کو نظر آتی ہے؟ نہیں نظر آتی ہے. اسٹیبلشمنٹ کس بلا کا نام ہے؟ کوئی مجھے بتائے کہ یہ اسٹیبلشمنٹ ہے. کوئی اس میں کوئی فرد واحد نہیں ہے, وہ ایک اور وہ سامنے بھی نہیں ہے, وہ ویزیبل بھی نہیں ہے. اسٹیبلشمنٹ ویزیبل بھی نہیں ہے. تو اگر سپوز اگر اسٹیبلشمنٹ اسٹیپ بیک کرتی ہے تو اسٹیبلشمنٹ کا نقصان نہیں ہوتا.
ہاں
لیکن اگر عمران خان اسٹیپ بیک کر لیتا ہے,
یہ آپ کی بات ہے. ہاں اسٹیبلشمنٹ کے لیے تو راستہ آسان ہے نا, کہ چاہے اندر بیٹھ کے ان کا مان لو ان کی رضامندی ہو جائے, وہ کہہ سکتے باہر کہ بھائی اس بندے کو عوام اس کے ساتھ کھڑی ہے تو ہم بھی عوام کے ساتھ ہیں پاکستان کی, آخر ہم تو پاکستان کے لوگوں کے خیالات کی ہی ترجمانی کرتے ہیں نا. تو یہ بات کہہ کے سارا راستہ نکل جاتا ہے.
اور دوسری بات یہ کہ جو آپ نے بولا نا کہ پاور تو سر پاور تو ایسے پاورے وہ تو ظاہر سی بات ہے وہ تو انہی بھائیوں کے پاس ہے انہی بھائیوں کے ساتھ پاور اس میں کوئی شک نہیں ہے
کیونکہ ابھی جو سین بن گیا اس سے یہ لگ رہا ہے کہ اگر پی ایم ایل وغیرہ سرکار بنائیں گے بھی تو اس سرکار کو زیادہ سپورٹ نہیں ملے گی اس کو ویلڈ نہیں مانا جا رہا ان کو بھی پتا اس بات کا کہ ہمیں لوگ بڑا جوڑ توڑ اور جگاڑو اور چال باز ہی سمجھیں گے کیوں کئی کرتے تو سیاست میں ایسے ہی ہے لیکن اس بار تو بہت زیادہ بری طرح سے ایکسپوز ہو رہی ہے یہ چیز تو وہ بھی ٹک نہیں پائے گی جو سٹیبل گورنمنٹ کی بات کرتے ہیں نا وہ تو بنے گی نہیں پاکستان میں اگر انہوں نے ٹرائی کر بھی لیا تو ان کے ہاتھ میں بھی کچھ نہیں ہوگا
سر یہ تو آپ چلیے یہ تو آپ اسٹیبلشمنٹ کی بات کر رہے ہیں نا نواز شریف کی پارٹی خود بھی کہہ رہی ہے کہ بھئی ہمیں گورنمنٹ نہیں کرنی چاہیے مطلب اگر پارٹی کے اندر اگر 75 بندے ہیں نا 75 الیکٹڈ لوگوں کی بات نہیں کر رہا ہوں اگر پارٹی 10 بندے پارٹی کے اگر کرتا درتا ہے نا 10 بندے اگر پارٹی کو چلا رہے ہیں تو ان 10 میں سے جو 7 بندے ہیں وہ کہتے ہیں کہ ہمیں گورنمنٹ میں نہیں بیٹھنا چاہیے ٹھیک ہو گیا 10 میں سے 7 بندے کہتے ہیں کہ بھئی ہمیں گورنمنٹ میں نہیں بیٹھنا چاہیے یہ ہمارا پولیٹیکل سوئسائڈ ہوگا لیکن پریشر ہے جی اور وہ اس پریشر کو وہ کیا نام دے رہے ہیں ملک کی وسیط اور مفاد کا نام اس کو دے رہے ہیں کہ بھئی یہ ہم ملک کے لیے ہم خودکش جو ہم چال چل رہے ہیں یہ ہم اپنی ملک کے لیے چلا رہے ہیں ملک کی بہتری چلا رہے ہیں لیکن وہ ملک کے لیے بہتری کے لیے تو تب ہوگا جب جس کو مینڈیٹ ملا ہے وہی بندہ حکومت میں بیٹھ جائے تب ملک کی بہتری ہوگی اس میں سے جس کو عوام چاہتی ہے کہ اب ریگارڈ لیس کی عمران خان نے خود پرائم منسٹر نہیں بننا ہے عمران خان کے اوپر تو تقریباً 200 سے زیادہ کیسز ہیں وہ 200 سے زیادہ کیسوں سے ان کو صاف کیا جائے گا تو پتہ نہیں کون سی بادشاہ کی بادشاہ چل رہی ہوگی اس ٹائم پہ لیکن یہ ہے کہ مینڈیٹ ہے مینڈیٹ ہولی سولی پی ٹی آئی کے پاس ہے عوام نے ان کو ووٹ دیا ہوئے چاہے کوئی مانے چاہے کوئی نہ مانے تو یہ سلسلے ہیں جو
اچھا کچھ ایسا بھی سین ہے کہ پی ٹی آئی کا کوئی بندہ کون ایمرج کرے گا سیکنڈ ٹو عمران کیونکہ میں زیادہ پڑھ کے بھی مجھے اتنی وہ نہیں لگا کہ میں کوئی اچھا گیس کر پاؤں تو ہو کڈ بی دی پرائم منسٹر اگر یہ راستہ بنتا دکھائی دے رہا ہوگا تو کسی کو تو آگے کریں گے نا عمران
سر عمر ایوب خان کینڈیڈیٹ ہوں گے پرائم منسٹرشپ کے لیے اور ایوب خان لیکن عمر ایوب خان اگر جس طریقے سے آپ پوچھنا چاہ رہے ہیں تو وہی والا جواب اس والا جواب عمر ایوب نہیں ہے سر جو آپ اس کا آپ کے سوال کا جو آپ اپنے دل کے بارے جو آپ پوچھنا چاہ رہے ہیں نا اس کا جواب عمر ایوب نہیں ہے لیکن عمر ایوب کو آج کل پریمیئرشپ کے لیے نامزد کیا جا چکا ہے کہ ہمارا کینڈیڈیٹ عمر ایوب خان ہوگا جو آپ پوچھ رہے ہیں سیکنڈ ٹو عمران خان اس وقت نہیں ہے کوئی بھی نہیں ہے
رائٹ
کوئی بھی نہیں ہے علی محمد خان ہو سکتا ہے نام اس کا علی محمد خان ہو سکتا ہے مراد سعید ہو سکتا ہے
یہ وہی
یہ جو فیصل جاوید
جیسے ہمارے یہاں ہوتا ہے نا کہ کانگریس کا جو چکر ہے نا انڈیا میں کہ کانگریس کے پاس بہت بندے ہیں بڑے قابلیت والے لیکن وہ چاہتے ہیں کہ سارا افیئر ہماری فیملی میں رہے تو اسی وجہ سے وہ راہل کو ہی آگے رکھیں گے چاہے ایک بار سونیا گاندھی کا بھی آیا تھا تو انہوں نے اگر پرائم منسٹر نہیں بن پائے کہ میرا بیٹا ابھی تک نہیں یہ چیئر کو ہولڈ کر پائے گا تو انہوں نے منموہن سنگھ کو 10 سال رکھا تو منموہن سنگھ جی تو بس ریموٹ کنٹرول سے ہی چلتے تھے نا تو یہاں بھی کچھ ایسی بات ہے کہ کوئی پارٹی میں جو ڈیموکریٹک سٹرکچر ہوتا ہے نا بھی ایک بندہ پھنسا تو کوئی بات نہیں لیکن پارٹی کے پاس بہت بندے ہیں پر یہاں کچھ ایسا سین نہیں ہے
نہیں پارٹی کے پاس اس وقت ظاہر سی بات ہے اب یہاں پر پی ٹی آئی کے پاس اور کوئی مطلب فیملی کا تو کوئی بندہ نہیں ہے علیمہ خان جو ہے نا ان کی جو بہن ہے وہ تھوڑی بہت مطلب پالیٹکس کی طرف اور وہ ٹویٹی وہ کر رہی ہے لیکن ایسا سچ ان کی فیملی میں تو کوئی بھی بندہ نہیں ہوگا ہوگا تو اسی پارٹی میں کوئی بندہ ہوگا اور کوئی ینگ بندہ ہوگا ینگ بالکل ینگ جیسے کہ مراد سعید ہو سکتا ہے علی محمد خان ہو سکتا ہے اور یہ جو باقی جو پرانی جو پرانی جو داخل ہے نا پرانے داخلوں میں کوئی بھی نہیں ہوگا اگر ہوگا تو ینگ بندہ ہوگا مراد سعید کے بارے میں بہت زیادہ کیونکہ وہ مراد سعید جو ہے نا مراد سعید بیسیکلی انصاف اسٹوڈنٹ فیڈریشن کا فاؤنڈر ہے انصاف اسٹوڈنٹ فیڈریشن उन्होंने ही बनाई हुई है और लोग उनको बहुत ज्यादा रिगार्ड भी करते हैं, बहुत ज्यादा रिगार्ड करते हैं। और वो मेरे ख्याल में हमारी मुल्क की हिस्ट्री का यंगेस्ट मिनिस्टर, फेडरल मिनिस्टर भी रह चुका है 5 साल, मतलब 4 साल जितना भी गवर्नमेंट रही है खान साहब की। तो वो मतलब फेडरल मिनिस्टर, उनको तजर्बा भी है, वो वेल स्पोकन भी है और एजुकेटेड भी है और करिश्मेटिक बंदा भी है और यंग भी है। तो इमराद सईद मे बी नॉट, लेकिन मुराद सईद हो सकता है, अली मोहम्मद खान हो सकता है और मुराद सईद, ये दोनों में से कोई एक बंदा उनको रिप्लेस कर सकता है। लेकिन स्टिल ये स्टिल रिमोट कंट्रोल के तौर पर काम करते रहेंगे जो भी होगा। और इस वक्त जो थ्योरेटिकली है, थ्योरेटिकली इस वक्त उमर अयूब जी अभी 2024 में अगर प्राइम मिनिस्टर के लिए कोई कैंडिडेट है की बात आप कर रहे हैं तो उमर अयूब खान है जी, इस वक्त जनरल अयूब का पोता।
राइट, ओके। अच्छा भाई, एक तो सेंटीमेंट्स की बात करते हैं, ठीक है। आवाम तो कई किस्म की होती है जिसने वोट डाला होगा, लेकिन जो फ्यूचर दाव पे लगता है ना वो जवान लोगों का लगता है, ठीक है, जो 20-22-25 साल के हैं, जिन्होंने अभी कुछ करना है, जिन्हें के मुझे तो पता नहीं बेचारे सपने भी रख पाएंगे जिंदगी में या नहीं, लेकिन चाहता हूं मैं कि हर जवान दिल में कुछ सपने हों और वो पूरे होने के लिए उसको कुछ रास्ते दिखाई देते हों। तो ये जो सूरत हालात है, इससे जो पाकिस्तान का यूथ है ना, जो बच्चे हैं उनको छोड़ दीजिए, जो 17-18-19 से ऊपर जाके जो अपने लिए सोचना चाहते हैं कि मैं अपने पांव पे खड़ा हूं, उनको तो बहुत गलत सिग्नल जाते होंगे। ये मेरा इमोशनल काइंड ऑफ क्वेश्चन है जी, ना पॉलिटिकल और स्ट्रेटेजिक नहीं है। हाँ जी
सर, मैंने आपको अर्ज किया था जब हम बात कर रहे थे तकरीबन आज से मेरे ख्याल में कोई हफ्ता डेढ़ पहले हम बात कर रहे थे, तो एक दफा तकरीबन कोई 23 मिलियन जो लोग 18 से 25 साल के दरमियान थे, टोटल वोटर्स जो इस दफा थी वो तकरीबन 12 करोड़ थे, 12 करोड़ 74 लाख वोट इस दफा। इन 12 करोड़ 74 लाख में तकरीबन 18 से लेकर 25 साल तक के जो लोग थे वो तकरीबन 2 करोड़ 30 लाख थे, 3 करोड़ 20 लाख थे। वो जो अट्ठारह से 25 साल तक 23 मिलियन थे, यानी 2 करोड़ 30 लाख थे, और जो 25 से लेकर 35 के दरमियान थे वो 3 करोड़ 20 लाख थे। तो मतलब ये है कि कोई तकरीबन कुछ कम 6 करोड़ 5.5 करोड़ से लेकर कुछ कम 6 करोड़ लोगों तक ये 18 से लेकर 35 के दरमियान इस दफा का वोटर था। और इनमें से मेरे ख्याल में कोई 80% इन 6 करोड़ में से, मतलब कोई 5.5 करोड़ में से 80% ये इमरान खान का वोटर था। ठीक हो गया। अब उनके सेंटिमेंट्स ऑफ कोर्स जो आप कहना चाह रहे हैं 110% ऐसा ही है कि उनके सेंटिमेंट्स, जाहिर सी बात है उनके सेंटिमेंट, उनके इमोशनल अटैचमेंट्स हैं वो उनको, हम सर हम लोग थक चुके हैं इन लोगों की करप्शन और इन लोगों के ड्रामों की वजह से।
बिल्कुल,
अब थोड़ा सा चेंज, तो इमरान खान ने भी कोई ऐसा कोई चेंज नहीं लेके आया, 4 साल उसको भी मिले ना, 4 साल उसको मिले, और लेकिन उन 4 साल में उसने ऐसा कोई आउटस्टैंडिंग काम नहीं किया जिसको मतलब कहे कि भाई ये बंदा कहे कि हाँ यार ये, लेकिन स्टिल ये जो ऑलरेडी ये जो 2-3 घराने हैं, जिस तरह इंडिया में जो 2-3 घराने हैं, इस तरह पाकिस्तान में भी 2-3, इन घरानों की हुकूमत इन लोगों की मतलब को देख देख के लोग असल में मतलब थक चुके हैं, और लोग अब कोई चेंज, बेशक इमरान खान की सूरत में चेंज ना हो, किसी और की सूरत में हो, लेकिन अवाम सब अवाम उकता चुके हैं लोगों से, अवाम अब थोड़ा सा बस अवाम अब थोड़ा सा मुल्क के बारे में अच्छा, और हमारे जो यंग लॉट है, हमारी जो यंग जनरेशन है, जो आज का जो जनरेशन है, जो मेरा हम उम्र है, अल्हम्दुलिल्लाह वो कंपैरेटिवली ज्यादा पेट्रियॉट, मतलब उनका जो अप्रोच है वो ज्यादा पेट्रियोटिक है, और कंपैरेटिवली ज्यादा पेट्रियोटिक है, और कंपैरेटिवली वो थोड़ी सी लेस करप्ट है, मेरा तो ये ख्याल है।
या मैं ना थोड़ा सा इसको और इलेबोरेट करने के लिए बात करूंगा, एक छोटी सी ब्रेक ले लें भाई मैं, और उसके बाद 5-7 मिनट में आपको फ्री भी कर दूंगा, बस एक छोटी सी ब्रेक ले लेते हैं।
ओके ओके ओके।
ਓ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ। ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਬੇ ਡਰਾਈਵ ਨੀਅਰ ਚਕੂਜ਼ੀ, 905-450-2828।
Learn to drive safely and confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath milein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
Asian Food Center.
ਮਕਾਨ ਤੇ ਘਰ ਵਿੱਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਸ ਰੈਪਰਜੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245। 647-898-6245।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ। ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ। 647-527-4482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
Good morning everyone. You're listening to WTOR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਸਾਡੇ ਸਟੂਡੀਓ ਦਾ ਨੰਬਰ 416-620-1778, 416-620-1778 ਯਾਨੀ 416-620-1778 ਪਾਕਿਸਤਾਨ ਤੋਂ। ਅਲੀ ਖਾਨ ਸਾਹਿਬ ਸਾਡੇ ਨਾਲ ਤਬਸਰਾ ਕਰ ਰਹੇ ਨੇ ਨਿਊਜ਼ ਦਾ ਕਿ ਪਾਕਿਸਤਾਨ ਵਿਚ ਕੀ ਚੱਲ ਰਿਹਾ, ਤੇ ਅਸੀਂ ਕਈ ਤਰ੍ਹਾਂ ਨਾਲ ਇਮੋਸ਼ਨਲ ਵੀ ਹੋ ਜਾਂਦੇ ਹਾਂ ਵਿਚ, ਕਿਉਂਕਿ ਦੁਨੀਆਂ ਦੇ ਵਿਚ ਕਿਤੇ ਵੀ ਲੋਕ ਦੁੱਖ ਹੰਡਾਉਂਦੇ ਹੋਣ, ਨਿਰਾਸ਼ ਹੋ ਜਾਣ, ਉਨ੍ਹਾਂ ਦਾ ਅੱਗੇ ਭਵਿੱਖ ਹਨੇਰੇ ਵਿਚ ਦਿਖਾਈ ਦੇਵੇ, ਤੇ ਇਫ ਦੇ ਸੀ ਦੈਟ ਦੇਅਰ ਫਿਊਚਰ ਇਜ਼ ਨਾਟ ਬ੍ਰਾਈਟ, ਤੇ ਬੜੀ ਮਾੜੀ ਗੱਲ ਆ। ਤੇ ਉਹਦੇ ਨਾਲ ਕੋਈ ਜੇ ਭਾਰਤ ਵਿਚ ਬੈਠੇ ਲੋਕ ਕਹਿਣਗੇ ਤਾਂ ਉਨ੍ਹਾਂ ਨੂੰ ਨੈਗੇਟਿਵ ਵਾਈਬਸ ਹੀ ਆਉਣਗੀਆਂ। ਕਿਸੇ ਦੇ ਦੁੱਖ ਦੇ ਵਿਚੋਂ ਤੁਸੀਂ ਸੁੱਖ ਹਾਸਲ ਕਰ ਹੀ ਨਹੀਂ ਸਕਦੇ। ਜੇ ਖੇੜੇ ਸੁੱਖ ਤਾਂ ਵਿਹੜੇ ਸੁੱਖ, ਪਾਕਿਸਤਾਨ ਦੇ ਵਿਚ ਵੀ ਸੁੱਖ ਪਸਰਨੀ ਚਾਹੀਦੀ ਹੈ। ਹੁਣ ਜਿਹੜੀ ਗੱਲ ਸੀ ਖਾਨ ਸਾਹਿਬ ਜੋ ਬਾਤ ਹਮ ਕਰ ਰਹੇ ਥੇ, ਉਸਕੇ ਹਿਸਾਬ ਸੇ ਇੱਕ ਚੀਜ਼ ਔਰ ਮੈਂ ਜੋ ਦੇਖ ਰਹਾ ਹੂੰ ਕਿ ਕਿਆ ਅਭੀ ਪਿਛਲੇ 35-40-50 ਸਾਲ ਅਗਰ ਪਿੱਛੇ ਜਾ ਕੇ ਦੇਖੇ ਤੋ ਪਾਕਿਸਤਾਨ ਮੇਂ ਧੀਰੇ ਧੀਰੇ ਜੋ ਮਜ਼ਹਬ ਕੇ ਨਾਮ ਪੇ ਕੱਟੜ ਬਣਾਇਆ ਔਰ ਮੁਲਕ ਮੇਂ ਬਹੁਤ ਕੁਛ ਐਸੇ ਐਕਸਪੈਰੀਮੈਂਟ ਜੋ ਸੋਸ਼ਲ ਐਕਸਪੈਰੀਮੈਂਟ ਕੀ ਹੈ, ਉਨਕੀ ਵਜਹ ਸੇ ਵੀ ਇਹ ਥਾ ਕਿ ਵਹਾਂ ਜਮਹੂਰੀਅਤ ਕੇ ਪਾਉਂ ਨਹੀਂ ਲਗ ਸਕੇ ਔਰ ਇੱਕ ਮਾਹੌਲ ਬਣਤਾ ਬਣਤਾ ਐਸਾ ਹੋ ਗਿਆ ਕਿ ਬੰਦਾ ਹੀ ਬੰਦੇ ਕੋ ਖਾਣੇ ਲੱਗ ਗਿਆ। ਕਭੀ ਹਮ ਕਹਤੇ ਥੇ ਕਿ ਕਿਸੀ ਔਰ ਮਜ਼ਹਬ ਕੇ ਲੋਗੋਂ ਕੋ ਹਮ ਦੂਸਰਾ ਮਜ਼ਹਬ ਕੇ ਜੋ ਰੀਤੀ ਰਿਵਾਜ਼ ਹੋਤੇ ਹੈ ਵੋ ਅੱਛੇ ਨਹੀਂ ਲਗਤੇ ਤੋ ਲੋਗ ਇੱਕ ਦੂਸਰੇ ਕੋ ਮਾਰ ਕਾਟ ਦੇਤੇ ਹੈ। ਪਰ ਯਹਾਂ ਏਕ ਮੁਲਕ ਮੇਂ ਏਕ ਹੀ ਮਜ਼ਹਬ ਕੇ ਔਰ ਉਸਮੇਂ ਵੀ ਏਕ ਬੜੇ ਸੈਕਟ ਕੇ ਲੋਗ ਇਕੱਠੇ ਰਹਤੇ ਹੈ ਔਰ ਵੋ ਵੀ ਆਪਸ ਮੇਂ ਬਹੁਤ ਬੁਰੀ ਤਰ੍ਹਾਂ ਲੜਤੇ ਹੈ। ਸਕੂਲੋਂ ਮੇਂ ਗੋਲੀਆਂ ਚਲ ਜਾਤੀ ਹੈ, ਬਾਜ਼ਾਰੋਂ ਮੇਂ ਬੰਬ ਹੋਤੇ ਹੈ, ਖੁਦਕੁਸ਼ ਹਮਲੇ ਹੋਤੇ ਹੈ। ਤੋ ਨੈਚੁਰਲੀ ਯੂਥ ਉਸਕੋ ਦੇਖ ਦੇਖ ਕੇ ਅਭੀ ਕੁਛ ਤੋ ਦੇਖਤਾ ਹੋਗਾ ਨਾ ਕਿ ਇਸਕੀ ਹਮੇ ਬਹੁਤ ਭਾਰੀ ਕੀਮਤ ਚੁਕਾਨੀ ਪੜ ਰਹੀ ਹੈ। ਕਿਆ ਵੋ ਸੈਂਟੀਮੈਂਟਸ ਜਾਂ ਅੰਡਰਸਟੈਂਡਿੰਗ ਮੇਂ ਵੀ ਫਰਕ ਆ ਰਹਾ ਹੈ ਕੁਛ ਕਿ ਲਿਬਰਲ ਹੋ ਰਹੇ ਹੈ ਵੋ ਆਪਣੇ ਆਪ ਕੋ ਦੇਖ ਰਹੇ ਹੈ ਕਿ ਹਮੇ ਅੱਛੀ ਜ਼ਿੰਦਗੀ ਗੁਜ਼ਰ ਬਸਰ ਕਰਨੀ ਚਾਹੀਏ, ਨਾ ਕਿ ਹਮ ਸਿਰਫ ਔਰ ਸਿਰਫ ਜੋ ਆਪਣੀ ਜਿਸੇ ਕਹਤੇ ਨਾ ਜੋ ਵਜੂਦ ਹੈ ਮੇਰਾ ਵੋ ਨਫ਼ਰਤ ਪੇ ਨਾ ਟਿਕਾ ਹੋ, ਉਸਕੀ ਬੁਨਿਆਦ ਨਫ਼ਰਤ ਨਾ ਹੋ। ਕਿਆ ਯੇ ਹੋ ਸਕਤਾ ਹੈ ਕੁਛ ਐਸਾ?
अच्छा सर, इस तरह है कि ये जो मतलब हमारा यहाँ पर जाहिर सी बात है पूरी दुनिया में सेक्टेरियन मिसहैप्स हो जाते हैं, पूरी दुनिया में हो जाते हैं। ऐसा कोई मुल्क मुझे कोई मतलब नहीं दिखा सकता जिसमें कोई सेक्टेरियन वायलेंसेस ना हो। बहुत कम ऐसे होंगे जहां पर, लेकिन हो जाते हैं, पाकिस्तान में भी होते हैं ऑफकोर्स, دوسرا آپ نے ذکر کر گیا, لیکن وہ سچ وہ کوئی ایشو سچ مجھے نہیں لگ رہا ہے. اگر مجھ سے پرسنلی پوچھا جائے میری اپنی ذاتی رائے میں, وہ مجھے کوئی سچ کوئی ایشو نہیں لگ رہا ہے. میرے کچھ بہت اچھے اچھے جو میرے دوست ہیں وہ جن کے ساتھ میں اپنی مطلب بات چیت شیئر کر لیتا ہوں, جن کے ساتھ اپنی میں راز شیئر کر لیتا ہوں, تو شاید وہ مطلب میرا ہم مذہب نہ ہو. ٹھیک ہو گیا میرے یہ یہ ایسا ایسا میں نہیں دیکھ رہا ہوں اس کو. اچھا دوسری بات آپ نے کہی نا, یہاں پر ہمارے تھوڑا سا میرے خیال میں آپ نے کوئی ہسٹری میں کوئی ایک پرائم منسٹر مجھے کوئی بتائے کہ انہوں نے اپنی پرائم منسٹر کو چھوڑ ہی دے, ایک کوئی اسمبلی بتائے الیکٹڈ اسمبلی جس نے اپنی مدت پوری کی ہو. ہمارے یہاں جو کانسٹیٹیوشن آف پاکستان ہے نا اس کے مطابق تقریباً 5 سال کے لیے ایک اسمبلی وجود میں آتی ہے, الیکٹ ہو جاتی ہے. ان 5 سال ان 1947 سے لے کر آج تک مجھے ایک اسمبلی کوئی بتائے, ایک صرف ایک اپنی مدت اس نے اپنا ٹینیور اور وہ کمپلیٹ کر چکی ہو, ایک بھی ایسا نہیں ہے. ٹھیک ہو گیا, تو ظاہر سی بات ہے وہ. اچھا دوسرا جو آپ نے وہ جو کہا نا کہ مطلب یہ جو بم دھماکے اور یہ جو وائلنس اور یہ جو چیزیں ہو رہی ہوتی ہے, وہ ہماری ہی اپنی ہی کچھ غلط فیصلوں کی وجہ سے ہماری جو اکابرین ہیں اکابرین کی کچھ غلط فیصلوں کی وجہ سے ایسے کچھ ڈیسیجنز کر چکے ہیں یہ لوگ. یہ آپ کو بھی پتا ہے, مجھے بتانے کی ضرورت نہیں ہے کہ ان کی وجہ سے مطلب ہمارے اندر یہ جو ٹیررزم ہے, اب دہشت گردی کو آپ سیکٹیرین وار کے ساتھ آپ نتی نہیں کر سکتے. سیکٹیرین وار از سم تھنگ کوائٹ ایلس. دہشت گردی جو ہے نا وہ کمپلیٹلی ایک الگ فینومینا ہے اور ایک کمپلیٹلی ایک الگ سبجیکٹ ہے دہشت گردی. پاکستان میں دہشت گردی جو دنیا میں اگر کوئی ایک ملک دہشت گردی سے سب سے زیادہ متاثر ہوا ہو دہشت گردی کی وجہ سے تو میرے خیال میں وہ پاکستان ہے. ٹھیک ہو گیا, اب وہ دہشت گرد ظاہر سی بات ہے ہماری بڑا ملک ہے, ہمارا کافی بڑا ملک ہے, لیکن اس کو اس طرح سے نہیں لے کے چلے گئے. میں یہ دہشت گردی کی گنجائش نہیں ہوتی اگر کچھ ٹیک ڈیسیجنز ہو جاتے ہسٹری میں, جیسے کہ رشیا جو ادھر افغانستان میں آیا تھا. ٹھیک ہو گیا, رشیا جو ادھر افغانستان میں آیا تھا تو رشیا کے ساتھ افغانستان کے ساتھ آپ لوگوں کی بھی انڈیا کی بھی اچھی خاصے مراسم ہیں, رشیا کے ساتھ بھی اچھی خاصے مراسم ہیں آپ لوگوں کی, اسی طرح ہماری بھی افغانستان کے ساتھ مراسم ہیں, اسی طرح رشیا کے ساتھ بھی ہمارے. لیکن جو اس ٹائم پہ جو ہمارا جو کردار جو ملک کا جو رہا اس کی جس کی وجہ سے وہ جو کلاشنکوف, اس کو ہم یہاں پر کلاشنکوف کلچر بولتے ہیں. کلاشنکوف کلچر یہاں پر آ گیا تھا جب رشیا افغانستان میں آیا ہوا تھا. ٹھیک ہو گیا,
جی جی,
یہاں پر ٹھیک ہے وہ یہاں پر کچھ یہ بات مطلب ماننی چاہیے کہ یار یہ وہ تو ہمارے مطلب ہمسائے ہیں, ہمارے ہم مذہب ہے, تو ان بیچاروں نے اگر بھاگ نہیں تھا اپنے ملک سے تو کہاں بھاگ جاتے, ہمارے ہاں ہی بھاگ آتے. تو تقریباً 4 ملین لوگ اس زمانے میں, ٹھیک ہو گیا 80s میں, یہ 4 ملین لوگ ادھر آگے بے سر و سامانی کے ساتھ آ گئے. ان کا کوئی پرسان حال نہیں تھا, کس طرح آ گئی یہ آپ دیکھ لیں گے تو آپ کا اندازہ ہو جائے گا کہ کس طرح. اچھا وہ لوگ پھر ابھی ان کا کوئی ایس سچ کوئی رجسٹریشن کوئی ایس سچ کوئی ان کے لیے کوئی کام شام نہیں کیا گیا وہ لوگ. اچھا ان کے ویسے بائی دی وے یہ تو ایک ہے, لیکن ان کے بچے بھی بہت زیادہ ہوتے ہیں ماشاء اللہ سے, تو ان لوگوں نے مطلب ان لوگوں کا وہ جو 40 لاکھ تھی نا, وہ 40 لاکھ تقریباً میرے خیال میں کوئی 8-10 سال میں ڈبل ٹرپل ہو گئے تقریباً. ٹھیک ہو گیا, اب ظاہر سی بات ہے اب پھر اس کے بعد امریکہ آ گیا, تو امریکہ کے آنے کے اوپر افغانستان کے جو عوامی میں بات کر رہا ہوں, میں اسٹیٹ جی ٹو جی اس کو بولتے ہیں نا, تو میں جی ٹو جی بات نہیں کر رہا ہوں, میں عوام ٹو عوام بات, میں اے ٹو اے بات, عوام کیا کہتی ہے. عوام ہمارے ملک ہمارے جو حکومتوں کو افغانستان کی عوام ہمارے حکومتوں کو تھوڑا سا مورود الزام ٹھہراتی ہے امریکہ کے حوالے سے, کیونکہ ہم ان کو اڈے دے ظاہر سی بات ہے امریکہ ایک ڈائنوسور ادھر آ گیا, تو ڈائنوسور سے اپنے آپ کو بچانے کے لیے ان کے پاس پاکستان کے پاس کوئی اور راستہ تو نہیں تھا. تو کہنے کا مقصد کیا ہے کہ یہ جنگ جو ہے نا, یہ جو ٹیررزم کی بات جو آپ نے کیا, تو یہ سیکٹیرین وارز نہیں ہے, ہمارے یہاں سیکٹیرین وارز پاکستان میں تقریباً نہ ہونے کے برابر ہے. اب اگر آپ کو یاد ہو تو یہ جو کیا اس کو بولتے ہیں وہ ایک بنیر جیسے علاقے میں بنیر اب یہاں پر میں اسلام آباد میں بیٹھا ہوں. اسلام آباد کے لوگوں کے مطابق جو یہ یہاں پر بہت زیادہ لبرل اور بہت زیادہ ماڈرن ہے کہ یار کے پی کے تو بڑے کنزرویٹو بڑے ریجڈ قسم کے لوگ ہیں. ٹھیک ہو گیا. اب کے پی کے پشاور کا صدر مقام ہے, پشاور کا کیپٹل ہے کے پی کے کا, خیبر پختونخوا کا. اور پھر وہ جو بنیر کا جو علاقہ ہے تو بنیر پھر انتہائی رورل علاقہ ہے, دور دراز کا ایک بہت ہی چھوٹا سا علاقہ ہے کے پی کے میں. اور ان کے اگر تو مطلب بہت زیادہ ریجڈنیس ہے وہاں پر, بہت زیادہ بیکورڈنیس ہے. اور وہاں سے جو لڑکی نے جو الیکشن لڑا ڈاکٹر سویرا پرکاش نے جو الیکشن لڑا پروونشل اسمبلی کا, ٹھیک ہو گیا, ان کا الیکشن لڑنا اس بات کا اور ان کو پتا ان کو کیا نام دیا گیا ہے اس خاتون کو, اس لڑکی کو, بلکہ وہ چھوٹی سی لڑکی ہے لیکن میرے سے ٹوٹل کوئی 22-23 سال کی لڑکی ہے وہ. اچھا, تو ان کو دا ڈاٹر آف بنیر نام دیا گیا ہے, دا ڈاٹر آف بنیر. اچھا, تو اس سے پہلے اسی دیر کے علاقے میں جو انتہائی ریجڈ اور انتہائی بیکورڈ علاقے ہیں, ادھر ہمارے ہاں ایک سنگھ سکھ صاحب تھے, ادھر وہ ان کو پھر ادھر قتل بھی کیا ہوا تھا. لیکن جب ان کا پتا چلا تو ان کی اپنی ہی کسی ہم مذہب نے ان کو ادھر قتل کیا تھا, کیونکہ ان کے ساتھ ان کی کوئی پولیٹیکل ظاہر سی بات ہے مفاد تھے ان کے ساتھ کہ بھائی اگر یہ پولیٹیکلی اگر یہ نہیں ہوگا تو پھر ظاہر سی بات ہے پھر میں ہوں گا پولیٹکس میں. تو اور وہ ادھر سے الیکٹڈ. تو کہنے کا مقصد کیا ہے کہ سیکٹیرین وارز ہمارا ادھر کا کوئی مسئلہ الحمدللہ ابھی تک تو نہیں ہے. لیکن ہاں, ہمارا ٹیررزم کے اوپر ہمارا فوکس اس طرح سے نہیں رہا جس طرح سے ہونا چاہیے تھا, اور اس کی قیمت ہم چکا رہے ہیں. اور پتہ نہیں اللہ کرے کہ یہ قیمت جلدی سے جلد
بالکل. خان صاحب بہت مہربانی جی, آپ نے بڑی تفصیل سے ہمارے ساتھ بات کی, بڑے شکر گزار ہیں جی. ہیو اے ویری گریٹ ڈے.
تھینک یو
سو مچ. خدا حافظ جی. اے سن سدے علی خان صاحب اسلام آباد تو اسی پاکستان کے صورت حالات کے اوپر گل بات کی ہے. اج ایک فیملی ڈے بھی سی گا, لانگ ویکینڈ آیا تو تھوڑی جی آڈیئنس بھی گھٹ ہوں, سڑکوں کے ٹریفک بھی گھٹ ہوئے گا. خبروں کا تو چلو اج سلسلہ جدہ شروع ہونا چاہیے سی ادا نہیں ہو سکیا, پر فیملی ڈے دیا بھی سڈے ولوں بدائیاں نے جی سب نو کہ کینیڈا یہ منایا جاتا ہے. تقریباً کافی دیر تو یہ شروعات ہوئی ہے, الگ الگ پروونس سمے سمے تک گل آئی ہے. یہ لوئس ریئل ڈے بھی یہ مینیٹوبا کہہ کے منایا جاتا ہے. لوئس ریئل اتوں کے جڑے مول نواسی ہے انہوں نے اپنا سنگرش کیا, جدو یورپین سیٹلر کے خلاف اپنی آزادی کی لڑائی لڑی وہ جیت نہیں سکے, پر انہوں نے سزاواں بھی ملیا جی برٹش سامراج نے دنیا بھر چ سزاوا دیتی نے. سڈے کرتار سنگھ سرابا جدہ انہوں نے جہی نومبر کی ڈیٹ بنتی ہوں ادو ہی انہوں نے فانسی لگی سی. ایک طرح سانجھ ہی ہے, سانجھ صرف اس کر کے نہیں ہے کہ فانسی کے دن ملتے ہیں, پر لڑائی ایک طرح کی سی. بھارت اس تھوڑی سفلتا لڑی گئی ہے, پر وہ بعد پھر وہ روپ بگڑتے رہے. پر ہیریٹیج ڈے کے فیملی ڈے دیا جدو اِسی گلا کرتے ہیں نا, تو تقریباً انہوں ایک چھٹی والے دن تک ہی سیمت تے محدود کر لیا جاتا ہے. یہ غلط گل ہے, تسی اپنے آپ نو ضرور ایکسپلور کر کے دیکھو کہ یہ ہسٹری تمہوں لے کے کتنے جاتی ہے. جی موٹیاں موٹیاں جی گلا دکھدی نے وہ تو چھٹی ہے, انجوائے فن تے سیل لگ گئی, بس اتنے ہی آپ مار کھا جانی. سانو لوئس ریل دی ہسٹری پڑھنی چاہیے, پھر فیملی دا سٹرکچر پڑھنا چاہیے کہ فیملی نو آخری نہیں ترجیح کیوں دیتی جاندی ہے. دوجے پاسے اسی سیاست وچ آ کے یہ بھی دیکھتے ہیں کہ ڈائناسٹک رول کتھے لے جاتا ہے. فیملی واد ٹھیک ہے جدو تک تسی کیئرنگ ہو, تو صرف تھوڑی کیئر تھوڑے پروار تو باہر جا کے بند ہو جاندی ہے, تو باقی سب بگانے دیکھنے لگ جاندے ہیں. یہی جی فیملی تو پھر کی کرا ہے. ٹھیک ہے جی, جی تھو اپنے جواک چ قابلیت دکھے تو تسی دوجے نو پاس کرن دا حق ملیا ہوگی, تو میں ہوں پیپر پاس کرنے والا تو میں دوجے نو جان کے نمبر گھٹ دے جاواں بھی یہ میرا کچھ نہیں لگتا. تو اس طرح کی قابلیت نال منکھی نسل بہت کمزور ہوئی ہے. سو پروارواد ہمیشہ کمزور ہی کردہ. پروار ہونا ہور چیز ہے, پروار تو لے کے سماج تک پہنچ جانا پھر تا گل ودیا ہے. تے جے کلے پروار تک سیمت رہو گے تے اپنے پروار تک سیمت رہن والا ہمیشہ ہی کمزور رہندا ہے. اسی طرح ہی وہ قوماں کمزور ہو جاندے جنہاں نوں اسی ڈائناسٹک رول دے ہیٹ دیکھدے ہاں کہ ایکو پروار دا قبضہ ہو گیا سیاست تے, چاہے پاکستان دی کہانی
ਛੇੜ ਲਓ ਤੇ ਚਾਹੇ ਕਰਦੇ ਕਰਦੇ ਤੁਸੀਂ ਇੰਡੀਆ ਦੀ ਛੇੜ ਲਓ ਤੇ ਚਾਹੇ ਇੱਦਾਂ ਹੀ ਵੈਸਟ ਵਿਚ ਦੇਖ ਲਓ। ਕਈ ਵਾਰ ਇਕ ਨਲਾਇਕ ਬੱਚੇ ਨੂੰ ਮੂਹਰੇ ਕਰਨ ਲਈ ਬਾਦਸ਼ਾਹ ਲੋਕ ਕਈਆਂ ਦੇ ਮੌਕੇ ਮਾਰ ਦਿੰਦੇ ਆ। ਠੀਕ ਹੈ ਜੀ, ਇਸੇ ਤੇ ਰਾਜਪਾਠ ਦੀਆਂ ਲੜਾਈਆਂ ਵੀ ਆਈ ਹੁੰਦੀਆਂ ਰਹੀਆਂ। ਮਹਾਭਾਰਤ ਵੇਲੇ ਵੀ ਕਾਬਲ ਕੋਈ ਹੋਰ ਸੀ ਤੇ ਮੂਹਰੇ ਕਿਸੇ ਹੋਰ ਨੂੰ ਕਰਨਾ ਤੇ ਉਹਨੂੰ ਵਤਸਲਿਆ ਪ੍ਰੇਮ ਦੀ ਗੱਲ ਆਉਂਦੀ ਹੈ ਉਹਦੇ ਵਿਚ ਪਿਤਾ ਪੁਰਖੀ, ਕਿ ਜਦੋਂ ਪਿਤਾ ਦਾ ਪ੍ਰੇਮ ਮੂਹਰੇ ਆ ਜੇ ਤੇ ਪਿਓ ਦਾ ਪਿਓ ਜਿਹੜਾ ਹੈ ਪੁੱਤ ਨਾਲ ਬੋ ਕਿ ਮੇਰਾ ਹੀ ਪੁੱਤ ਰਾਜਾ ਬਣੇ, ਤੇ ਇਸ ਪਿੱਛੇ ਆਪਾਂ ਬਾਕੀ ਹੋਰ ਗੱਲਾਂ ਦੀਆਂ ਕਦਰਾਂ ਕੀਮਤਾਂ ਦੀਆਂ ਕੰਪਰੋਮਾਈਜ਼ ਕਰ ਦਿੰਨੇ ਆ। ਇਹ ਜਿਹੜੀ ਕਾਣ ਪੈ ਜਾਂਦੀ ਹੈ ਅੱਖਾਂ ਦੇ ਵਿਚ, ਇਹ ਜ਼ਰੂਰ ਦੂਰ ਕਰਨ ਦੀ ਲੋੜ ਹੁੰਦੀ ਹੈ। ਬਾਕੀ ਫੈਮਿਲੀ ਡੇ ਮਨਾਉਣ ਲੱਗਿਆਂ ਸਿਰਫ ਤੇ ਸਿਰਫ ਫੈਮਿਲੀ ਤੱਕ ਸੀਮਤ ਹੋਣ ਦਾ ਅਰਥ ਨਹੀਂ ਰਹਿ ਜਾਂਦਾ, ਤੇ ਨਾ ਹੀ ਇਹ ਛੁੱਟੀ ਹੈ ਤੇ ਨਾ ਹੀ ਇਹ ਬਾਹਰ ਲੱਗੀਆਂ ਮੌਲਾਂ ਦੇ ਵਿਚਲੀਆਂ ਸੇਲਾਂ ਨੇ। ਸੋ ਇਹਨੂੰ ਅੱਗੇ ਆਪ ਐਕਸਪਲੋਰ ਕਰੋ ਤੇ ਜੇ ਕਦੇ ਇਹਦੇ ਤੇ ਗੱਲ ਕਰਨੀ ਹੋਵੇ ਫਿਰ ਆਪਾਂ ਇਹਨੂੰ ਕਿਸੇ ਡਿਫਰੈਂਟ ਐਂਗਲ ਤੋਂ ਵਿਚਾਰੀਏ। ਖੈਰ, ਤੇ ਸਾਡੇ ਸਟੂਡੀਓ ਦਾ ਨੰਬਰ 416-620-1778 ਹੁੰਦਾ। ਜਦੋਂ ਕਦੇ ਵੀ ਤੁਹਾਡੀ ਫੀਡਬੈਕ ਹੋਵੇ ਤਾਂ ਤੁਸੀਂ ਇਹਦੇ ਸੰਪਰਕ ਕਰਨਾ। ਬਹੁਤ ਸੂਨ ਫਿਰ ਤੁਹਾਡੀਆਂ ਲਾਈਵ ਕਾਲਸ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਜਾਣਗੀਆਂ। ਮੇਰੇ ਖਿਆਲ ਚ ਮੈਂ ਡੇਟ ਨਹੀਂ ਦਿੰਦਾ ਪਰ ਲੱਗ ਰਿਹਾ ਕਿ ਤਕਰੀਬਨ ਉਹਦੀ ਗੱਲਬਾਤ ਸਿਰੇ ਚੜ ਜਾਏਗੀ ਤੇ ਫਿਰ ਬਿਲਕੁਲ ਲਾਊਡ ਐਂਡ ਕਲੀਅਰ, ਕ੍ਰਿਸਟਲ ਕਲੀਅਰ ਆਵਾਜ਼ ਦੇ ਵਿਚ ਅਸੀਂ ਰੇਡੀਓ ਦੇ ਉਪਰ ਵੀ ਆਨ ਏਅਰ ਗੱਲਬਾਤ ਕਰ ਸਕਣ ਦੇ ਯੋਗ ਹੋ ਜਾਵਾਂਗੇ। ਅੱਜ ਦਾ ਪ੍ਰੋਗਰਾਮ ਸੁਣਨ ਲਈ ਬਹੁਤ ਬਹੁਤ ਧੰਨਵਾਦ। ਇਕ ਵਾਰ ਫਿਰ ਇੰਜੋਏ ਯੋਰ ਫੈਮਿਲੀ ਡੇ, ਲੌਂਗ ਵੀਕਐਂਡ, ਐਂਡ ਆਈ ਵਿਲ ਕੈਚ ਯੂ ਟੁਮਾਰੋ ਐਟ 7 AM ਤੇ ਮੇਰਾ ਪ੍ਰੋਗਰਾਮ ਇਹ ਮੰਡੇ ਟੂ ਫਰਾਈਡੇ ਸਵੇਰੇ 7 ਤੋਂ 9 ਵਜੇ ਤੱਕ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਤੇ ਲਾਈਵ ਕਾਲਸ ਜ਼ਰੂਰ ਕਰਿਆ ਕਰੋ 416-620-1778।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਲਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਕਿੰਗ ਟਾਊਨਸ਼ਿਪ ਵਿਚ ਸੜਕ ਹਾਦਸੇ ਦੇ ਚਸ਼ਮੇ ਦੇ ਗਵਾਹ ਨੂੰ ਪੁਲਿਸ ਨੇ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਅਪੀਲ ਕੀਤੀ ਹੈ। ਉੱਤਰੀ ਈਟੋ ਬਿਕੋਟ ਵਿਚ ਇਕ ਗੱਡੀ ਦੇ ਘਰ ਨਾਲ ਟਕਰਾਉਣ ਕਾਰਨ 4 ਵਿਅਕਤੀ ਜ਼ਖਮੀ ਹੋ ਗਏ ਹਨ। ਸਕਾਰਬਰੋ ਵਿਚ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੈਰਾਮੈਡਿਕ ਦਾ ਕਹਿਣਾ ਹੈ ਕਿ ਸਕਾਰਬਰੋ ਵਿਚ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਐਤਵਾਰ ਬਾਅਦ ਦੁਪਹਿਰ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਸੱਟਾਂ ਲੱਗਣ ਕਰਕੇ ਹਸਪਤਾਲ ਲਿਜਾਇਆ ਗਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਹਿਅਰਕ ਰੀਜਨ ਵਿਚ ਪੁਲਿਸ ਇਕ ਤੇਜ਼ ਰਫ਼ਤਾਰ ਸਿੰਗਲ ਵਾਹਨ ਹਾਦਸੇ ਦੇ ਗਵਾਹ ਨੂੰ ਅੱਗੇ ਆ ਕੇ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕਰ ਰਹੀ ਹੈ। ਐਤਵਾਰ ਸਵੇਰੇ ਟਾਊਨਸ਼ਿਪ ਆਫ਼ ਕਿੰਗ ਵਿਚ ਵਾਪਰੇ ਇਸ ਸੜਕ ਹਾਦਸੇ ਵਿਚ ਔਰਤ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਇਸ ਇਲਾਕੇ ਚ ਬੁਲਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਮੌਕੇ ਤੇ ਅਧਿਕਾਰੀਆਂ ਨੇ ਇਕ ਕਾਲਾ ਇਨਫਿਨਿਟੀ G37 ਵਾਹਨ ਮਿਲਿਆ ਅਤੇ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਸੀ। ਗੱਡੀ ਵਿਚ 6 ਜਣੇ ਸਵਾਰ ਸਨ। ਘਟਨਾ ਸਥਾਨ ਪਹੁੰਚੇ ਅਧਿਕਾਰੀਆਂ ਨੇ ਜ਼ਖਮੀਆਂ ਦੀਆਂ ਜਾਨ ਬਚਾਉਣ ਦੀ ਕੋਸ਼ਿਸ਼ ਦੇ ਬਾਵਜੂਦ ਬ੍ਰੈਂਟਨ ਵਾਸੀ 18 ਸਾਲਾ ਇਕ ਔਰਤ ਯਾਤਰੀ ਨੂੰ ਮੌਕੇ ਤੇ ਮ੍ਰਿਤਕ ਐਲਾਨ ਕਰ ਦਿੱਤਾ। ਉਧਰ ਐਤਵਾਰ ਦੇਰ ਦੁਪਹਿਰ ਈਟੋ ਬਿਕੋਗ ਵਿਚ ਇਕ ਗੱਡੀ ਵਿਚ ਗੱਡੀ ਦੇ ਜਾ ਟਕਰਾਉਣ ਤੋਂ ਬਾਅਦ 2 ਪੈਦਲ ਯਾਤਰੀਆਂ ਸਮੇਤ 4 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਟੱਕਰ ਸ਼ਾਮ 5 ਵਜੇ ਤੋਂ ਠੀਕ ਪਹਿਲਾਂ ਐਲਬੀਐਨ ਰੋਡ ਅਤੇ ਆਈਮ ਐਵੇਨਿਊ ਦੇ ਨੇੜੇ ਹਾਈਵੇ 401 ਦੇ ਉੱਤਰ ਵੱਲ ਹੋਈ। ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਨੇ ਕਿਹਾ ਕਿ ਉਨ੍ਹਾਂ ਨੇ 35 ਤੋਂ 40 ਸਾਲ ਦੀ ਉਮਰ ਦੇ ਮਰਦ ਅਤੇ ਔਰਤ ਨੂੰ ਗੰਭੀਰ ਪਰ ਗੈਰ ਜਾਨਲੇਵਾ ਜ਼ਖਮੀ ਹਾਲਤ ਵਿਚ ਟਰਾਮਾ ਸੈਂਟਰ ਭਰਤੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਵਾਹਨ ਤੇ ਸਵਾਰ ਵਿਅਕਤੀਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਮੁਤਾਬਕ ਡਰਾਈਵਰ ਨੇ 2 ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ ਜਿਨ੍ਹਾਂ ਵਿਚੋਂ ਇਕ ਗੱਡੀ ਦੇ ਹੇਠਾਂ ਫਸ ਗਿਆ ਸੀ। ਵਾਹਨ ਦੇ ਹੇਠਾਂ ਫਸੇ ਪੈਦਲ ਯਾਤਰੀ ਨੂੰ ਜਾਨਲੇਵਾ ਸੱਟਾਂ ਲੱਗੀਆਂ ਜਦਕਿ ਦੂਜੇ ਪੈਦਲ ਯਾਤਰੀ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਵਾਹਨ ਦੇ ਡਰਾਈਵਰ ਅਤੇ ਯਾਤਰੀ ਨੂੰ ਗੈਰ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਲਾਕੇ ਦੀਆਂ ਸੜਕਾਂ ਪੁਲਿਸ ਜਾਂਚ ਕਰਕੇ ਬੰਦ ਰੱਖੀਆਂ ਗਈਆਂ ਹਨ। ਟੋਰਾਂਟੋ ਪੁਲਿਸ ਨੇ ਉੱਤਰੀ ਯੋਰਕ ਦੇ ਜੈਨ ਫਿੰਚ ਖੇਤਰ ਵਿਚ ਵੀਕਐਂਡ ਵਿਚ 2 ਵਾਰ ਵਾਪਰੀ ਗੋਲੀ ਦੀਆਂ ਵਾਰਦਾਤਾਂ ਤੋਂ ਬਾਅਦ ਆਪਣੀ ਇਲਾਕਿਆਂ ਵਿਚ ਆਪਣੀ ਮੌਜੂਦਗੀ ਵਧਾ ਦਿੱਤੀ ਹੈ ਜਿਨ੍ਹਾਂ ਵਿਚੋਂ ਇਕ ਵਾਰਦਾਤ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਐਤਵਾਰ ਬਾਅਦ ਦੁਪਹਿਰ ਚੀਫ ਮਾਇਰੋਨ ਡੈਮਕਿਵ ਨੇ ਦਸਿਆ ਕਿ ਡ੍ਰਿਫਟਵੁੱਡ ਕਮਿਊਨਿਟੀ ਸੈਂਟਰ ਵਿਖੇ ਇਕ ਕਮਾਂਡ ਪੋਸਟ ਸਥਾਪਿਤ ਕੀਤੀ ਗਈ ਹੈ ਤਾਂ ਕਿ ਇਲਾਕਾ ਨਿਵਾਸੀ ਸੁਰੱਖਿਅਤ ਮਹਿਸੂਸ ਕਰਨ। ਉਨ੍ਹਾਂ ਨੇ ਐਕਸ ਤੇ ਪਾਈ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਜੈਨ ਸਟਰੀਟ ਅਤੇ ਡ੍ਰਿਫਟਵੁੱਡ ਐਵੇਨਿਊ ਇਲਾਕੇ ਦੇ ਲੋਕਾਂ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਪਤਾ ਲੱਗਣ ਦੇ ਤੁਰੰਤ 911 ਤੇ ਕਾਲ ਕਰਨ ਲਈ ਕਿਹਾ ਗਿਆ ਹੈ। ਗੋਲੀਬਾਰੀ ਦੀਆਂ ਵਾਰਦਾਤਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਫਿੰਚ ਐਵੇਨਿਊ ਦੇ ਬਿਲਕੁਲ ਉੱਤਰ ਵਿਚ ਜੈਨ ਸਟਰੀਟ ਅਤੇ ਡ੍ਰਿਫਟਵੁੱਡ ਐਵੇਨਿਊ ਦੇ ਖੇਤਰ ਵਿਚ 24 ਘੰਟਿਆਂ ਤੋਂ ਵੀ ਘੱਟ ਸਮੇਂ ਦੌਰਾਨ ਹੋਈਆਂ ਨੇ। ਇਨ੍ਹਾਂ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਇਕ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਪੁਲਿਸ ਨੇ ਸ਼ਨੀਵਾਰ ਨੂੰ ਦਸਿਆ ਕਿ ਦੋਵਾਂ ਮਾਮਲਿਆਂ ਵਿਚ ਪੀੜਤ ਵਿਅਕਤੀ ਇਸ ਖੇਤਰ ਵਿਚ ਇਕ ਬੱਸ ਸਟਾਪ ਦੇ ਬਾਹਰ ਇੰਤਜ਼ਾਰ ਕਰ ਰਹੇ ਸਨ ਜਦੋਂ ਕਿ ਇਕ ਅਣਪਛਾਤਾ ਵਿਅਕਤੀ ਨੇੜੇ ਆਇਆ ਅਤੇ ਉਸਨੇ ਉਨ੍ਹਾਂ ਤੇ ਗੋਲੀ ਚਲਾ ਦਿੱਤੀਆਂ। ਸ਼ਨੀਵਾਰ ਦੀ ਗੋਲੀਬਾਰੀ ਦੇ ਪੀੜਤ ਨੂੰ 3 ਵਾਰ ਗੋਲੀ ਮਾਰੀ ਗਈ ਸੀ, 2 ਵਾਰ ਪੇਟ ਵਿਚ ਅਤੇ 1 ਵਾਰ ਸਿਰ ਵਿਚ। ਉਸਦੀ ਬਾਅਦ ਹਸਪਤਾਲ ਵਿਚ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਜੇ ਸੂਚਿਤ ਨਹੀਂ ਕੀਤਾ ਗਿਆ। ਉਧਰ ਇਹ ਹਾਦਸਾ ਸ਼ਾਮ 5 ਵਜੇ ਤੋਂ ਕੁਝ ਦੇਰ ਪਹਿਲਾਂ ਮਿਡਲੈਂਡ ਐਵੇਨਿਊ ਦੇ ਪੂਰਬ ਵਿਚ ਐਲਿਸਮੇਅਰ ਅਤੇ ਬਾਰਕਡੇਲ ਸੜਕ ਦੇ ਨੇੜੇ ਬੈਂਡੇਲ ਗਲੈਨ ਐਂਡਰਨਿਊ ਨੇਬਰਹੁੱਡ ਵਿਚ ਹੋਇਆ। ਟੋਰਾਂਟੋ ਉਧਰ ਉੱਤਰੀ ਓਨਟਾਰੀਓ ਦੇ ਬਲੈਕ ਰਿਵਰ ਮੈਥੇਸਨ ਵਿਚ ਮਜ਼ਦੂਰਾਂ ਦੇ ਇਕ ਸਮੂਹ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਪਿਕਟ ਲਾਈਨ ਨੂੰ ਪਾਰ ਕਰ ਰਹੇ ਇਕ ਟਰੱਕ ਨੇ ਹੜਤਾਲ ਤੇ ਬੈਠੇ ਦੋ ਓਪਰੇਟਰਾਂ ਨੂੰ ਟੱਕਰ ਮਾਰ ਦਿੱਤੀ। ਇਕ ਨਿਊਜ਼ ਰਿਲੀਜ਼ ਵਿਚ ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲਾਈਜ਼ ਲੋਕਲ 1490 ਨੇ ਦੋਸ਼ ਲਾਇਆ ਹੈ ਕਿ 14 ਫਰਵਰੀ ਨੂੰ ਇਕ ਪਿਕਅਪ ਟਰੱਕ ਡਰਾਈਵਰ ਨੂੰ ਪਿਕਟ ਲਾਈਨ ਨੂੰ ਪਾਰ ਕਰਨ ਦੀ ਕੋਸ਼ਿਸ਼ ਵਿਚ ਹੜਤਾਲ ਦੇ ਦੋ ਅਲੱਗ ਅਲੱਗ ਥਾਵਾਂ ਤੇ ਬੈਠੇ ਦੋ ਮੁਲਜ਼ਮਾਂ ਨੂੰ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਯੂਨੀਅਨ ਦਾ ਕਹਿਣਾ ਕਿ ਮੋਟਰ ਵਾਹਨਾਂ ਦੇ ਬਲੈਕ ਰਿਵਰ ਮੈਥੇਸਨ ਦੇ 14 ਮਿਊਂਸੀਪਲ ਵਰਕਰਾਂ ਤੇ ਹਮਲਾ ਕਰਨ ਲਈ ਹਥਿਆਰ ਬਣਾਏ ਜਾਣ ਦੀ ਲੜੀ ਤਹਿਤ ਲਗਾਤਾਰ ਵਾਪਰਨ ਵਾਲੀ ਤੀਜੀ ਵਾਰਦਾਤ ਹੈ। ਪਿਛਲੇ ਸਾਲ ਦੇ ਪਤਝੜ ਵਿਚ ਆਪਣੇ ਮਾਲਕਾਂ ਦੁਆਰਾ ਬੰਦ ਕੀਤੇ ਜਾਣ ਤੋਂ ਬਾਅਦ 22 ਜਨਵਰੀ ਤੋਂ ਇਹ ਕਾਮੇ ਕਾਨੂੰਨੀ ਹੜਤਾਲ ਦੇ ਹਨ। ਇਸ ਰੇੜਕੇ ਕਾਰਨ ਅਕਤੂਬਰ 2023 ਵਿਚ ਤਾਲਾਬੰਦੀ ਕਰਕੇ ਮਜ਼ਦੂਰਾਂ ਦੇ ਕੰਮ ਤੇ ਆਉਣ ਤੇ ਪਾਬੰਦੀ ਲਾਈ ਹੋਈ ਸੀ। ਫਿਰ ਬਾਅਦ ਵਿਚ ਇਹ ਮਸਲਾ ਮਜ਼ਦੂਰਾਂ ਦੀ ਹੜਤਾਲ ਵਿਚ ਬਦਲ ਗਿਆ। ਫਿਰ ਨਗਰ ਪਾਲਿਕਾ ਨੇ ਤਾਲਾਬੰਦੀ ਖਤਮ ਕਰ ਦਿੱਤੀ, ਪਰ ਇਹ ਹੜਤਾਲ ਚੱਲਦੀ ਆ ਰਹੀ ਹੈ। ਤਾਲਾਬੰਦੀ ਉਦੋਂ ਵਾਪਰਦੀ ਹੈ ਜਦੋਂ ਮਾਲਕ ਕਰਮਚਾਰੀਆਂ ਨੂੰ ਵਾਰ ਸਾਈਟ ਤੋਂ ਆਉਣ ਤੋਂ ਰੋਕਦਾ ਹੈ ਅਤੇ ਆਪਣੀਆਂ ਸ਼ਰਤਾਂ ਮਨਾਉਣ ਵਾਸਤੇ ਤਨਖਾਹਾਂ ਨੂੰ ਮੁਅੱਤਲ ਕਰਦਾ ਹੈ। ਯੂਨੀਅਨ ਨੇ 4 ਸਾਲਾਂ ਵਿਚ 14% ਉਜਰਤ ਵਾਧੇ ਦੀ ਇਕ ਤਾਜ਼ਾ ਕੀਤੀ ਗਈ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਇਕ 2-ਪੱਧਰੀ ਉਜਰਤ ਪ੍ਰਣਾਲੀ ਬਣਾਉਣਾ ਚਾਹੁੰਦਾ ਹੈ ਜਿਸ ਵਿਚ ਨਵੇਂ ਮੁਲਾਜ਼ਮਾਂ ਨੂੰ ਘੱਟ ਤਨਖਾਹ ਅਤੇ ਨੌਕਰੀ ਦੀ ਸੁਰੱਖਿਆ ਘਟਾਉਣ ਦੀ ਨੀਤੀ ਸ਼ਾਮਲ ਹੈ। ਚੱਲ ਰਹੇ ਮਾਮਲੇ ਦੇ ਦੌਰਾਨ ਟਾਊਨਸ਼ਿਪ ਮੈਨੇਜਮੈਂਟ ਦੇ 2 ਕਰਮਚਾਰੀਆਂ ਨੂੰ ਚਾਰਜ ਵੀ ਕੀਤਾ ਗਿਆ ਅਤੇ ਕਰਮਚਾਰੀ ਵਿਰੁੱਧ ਹਿੰਸਾ ਦੇ ਸਬੰਧ ਵਿਚ ਉਨ੍ਹਾਂ ਨੂੰ ਅਗਲੇ ਮਹੀਨੇ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਇਸ ਬੁਲਟਨ ਦੀਆਂ ਚੁਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਕਿੰਗ ਟਾਊਨਸ਼ਿਪ ਵਿਚ ਸੜਕ ਹਾਦਸੇ ਦੇ ਚਸ਼ਮਦੀਦ ਗਵਾਹ ਨੂੰ ਪੁਲਿਸ ਨੇ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਅਪੀਲ ਕੀਤੀ ਹੈ। ਉੱਤਰੀ ਈਟੋਬਿਕੋਕ ਵਿਚ ਇਕ ਗੱਡੀ ਦੇ ਘਰ ਨਾਲ ਟਕਰਾਉਣ ਕਾਰਨ 4 ਵਿਅਕਤੀ ਜ਼ਖਮੀ ਹੋ ਗਏ ਹਨ। ਸਕਾਰਬਰੋ ਵਿਚ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੈਰਾਮੈਡਿਕ ਦਾ ਕਹਿਣਾ ਹੈ ਕਿ ਸਕਾਰਬਰੋ ਵਿਚ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਐਤਵਾਰ ਬਾਅਦ ਦੁਪਹਿਰ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਸੱਟਾਂ ਲੱਗਣ ਕਰਕੇ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਸਿਟੀਓ ਬ੍ਰੈਂਟਨ ਤੁਹਾਨੂੰ ਪੜੋਸੀ ਗਰੁੱਪ ਵਿਚ ਸ਼ਾਮਿਲ ਹੋਣ ਦਾ ਮੌਕਾ ਦੇ ਰਿਹਾ ਹੈ ਤਾਂ ਜੋ ਤੁਸੀਂ ਸ਼ਹਿਰ ਦੀ ਪੜੋਸੀ ਐਸੋਸੀਏਸ਼ਨ ਦਾ ਹਿੱਸਾ ਬਣ ਸਕੋ। ਇਹ ਨਵਾਂ ਪ੍ਰੋਗਰਾਮ ਤੁਹਾਨੂੰ ਚੋਖੇ ਫਾਇਦੇ ਤੇ ਨਵੇਂ ਮਨਸੂਬਿਆਂ ਬਾਰੇ ਵੀ ਜਾਣਕਾਰੀ ਦੇਵੇਗਾ। ਨਾਲ ਨਾਲ ਤੁਸੀਂ ਸਿਟੀ ਆਫ਼ ਬ੍ਰੈਂਪਟਨ ਤੋਂ ਮਿਲਣ ਵਾਲੀ $1500 ਦੀ ਨੇਚਰ ਨੇਬਰਹੁੱਡ ਗ੍ਰਾਂਟ ਵੀ ਹਾਸਲ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/community-safety।
ਤੋਂ ਕੋਈ ਖਾਲੀ ਮੁੜ ਜਾਵੇ, ਸੋਨੇ ਦੀਆਂ ਥਾਲਾਂ ਵਿੱਚ ਰੋਟੀ ਨਾ ਹੀ ਆਵੇ, ਬਸ ਜਿੰਨਾ ਖਾਈਏ ਓਨਾ ਖਾਦਾ ਬਚ ਜਾਵੇ। ਦਿਮਾਗ ਭਾਵੇਂ ਥੋੜਾ ਪਰ ਦਿਲ ਖੁੱਲਾ ਰੱਖੀ, ਦੁੱਖਾਂ ਦੀ ਹਨੇਰੀ ਚ ਖੁਸ਼ੀ ਦਾ ਬੁੱਲਾ ਰੱਖੀ, ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ, ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ। ਅੱਲਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀ, ਰੱਖੀਆ ਕੁਰਾਨ ਵਿੱਚ ਰੱਖੀ, ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ, ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ।
ਆਊਂਗਾ ਤੇਰੇ ਰੂਬਰੂ ਇੱਕ ਦਿਨ, ਤੇਰੇ ਹੀ ਕਿਸੇ ਅਜ਼ੀਜ਼ ਕੀ ਸਿਫਾਰਿਸ਼ ਲੈ ਕਰ, ਮੇਰੀ ਤੋ ਤੂੰ ਨਹੀਂ ਸੁਨੇਗਾ ਮੁਝੇ ਪਤਾ ਹੈ, ਵਹੀ ਆਏਂਗੇ ਮੇਰੇ ਸਾਥ ਮੇਰੀ ਗੁਜ਼ਾਰਿਸ਼ ਲੈ ਕਰ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ,
142 Kennedy Road, ਬ੍ਰਾਂਟਨ, 9058747171।
The biggest South Asian media group, Y Media.
Y Media.